ਸਤਨਾਮ ਸ੍ਰੀ ਵਾਹਿਗੁਰੂ ਪ੍ਰਭ ਦਾਤੋ ਦਾਤਾਰ ਪਰਿਓ ਜਾਚ ਕੀ ਕਸਰਨਾ ਮਿਲੇ ਦਾਨ ਸੰਤਰੇ ਨ ਜਿਹ ਲਗ ਪਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕਰ ਭਾਵੈ ਦੇਹ ਦਰਸ ਮਨ ਚਾਓ भगत मन ठहरावे बल्ले चिराग अंधियार में सब कल उदरी क नाम धर्म प्रगट सगल हर पवन में है जन नानक गुर पार ब्रह्म नाहो जति सती नहीं पड़िया मूर्ख मुगदा जन्म भया प्रणमत नानक तिनकी सरना जिंतु नाही विसरिया कौन जाने गुण तेरे साहिबा कौन जाने गुण तेरे कौन जाने गुण तेरे कौन जाने गुण तेरे साहिबा कौन जाने कौन जाने गुण तेरे साहिबा कौन जाने गुण तेरे कहीं ना जानी अब गुण मेरे 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 कौन जाने गुण तेरे साहिबा कौन जाने कौन जाने गुण तेरे साहिबा कौन जाने गुण तेरे कत की माई बाप कत केरा किद्दू था वो हम आए अग्न बिम जल भीतर निपजे काहे कम पाए मेरे साहिबा कौन जाने गुण तेरे कहीं ना जानी अब गुण मेरे रहाओ किते रुख बिरखा मचीने किते पशु पाए किते नाग कुली मह आए किते पंख उड़ाए खट पटन बिज मंदर भन्ने कर चोरी कर आवै अगों देखै पिछों देखै तुझते कहां छुपावै। तट तीर्थम नव खंड देखे हट पटन बाजारा लैके तकड़ी तोलन लागा घट ही मैं वनजारा। जेता समुद सागर नीर भरिया तेते अवगुण हमारे। दया करो किस मेर पाव हो डुबदे पत्थर तारे। जियड़ा अगन बराबर तपै पीतर वगै काते प्रणवत नानक हुक्म पछाणे। सुख होवै दिन राती मेरे साहिबा कौन जाने गुण तेरे। मेरे साहिबा कौन जाने गुण तेरे। मेरे साहिबा कौन जाने। मेरे साहिबा कौन जाने गुण तेरे। परम सत्कार्यो सतगुरां दी साजी नवाजी गुरु का खास रूप गुरु खालसा सतसंग जी दुनियावी घरां तो चल के उदम प्रशारत करके मन विच प्रेम अते श्रद्धा लेके दूरों नेड़े चल के हाजर हजूर जारा जहूर सर्व कला भरपूर बाणी के बहच गुरुआं दा गुरु धन 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 गुरु ग्रंथ साहिब महाराज जी पावन पवित्र हजूरी विच पहुंच के काफी समय तो तुरकी बाणी रबी बाणी अलाही बाणी खसम की बाणी गोविंद की बाणी सच्ची बाणी वाह वाह बाणी निरंकार है तिस जेवड अवर ना कोय। पाप नाशक ते शांत दायक गुरबाणी दा हरी जस कीर्तन सरवण करके अपने समय अते स्वास सफले कर रहे हो लेखे विच ला रहे हो। बाकी जिहड़ा समा अपने कोल बचदा है उसनों आपां सारी संगत ने रल मिल के हरी रस करके अते सुन के
ਸਪਨਿਆਂ ਕਰਨਾ ਹੈ, ਲੇਖੇ ਵਿੱਚ ਲਾਉਣਾ ਹੈ। ਜਿੰਨੀ ਵੀ ਸੰਗਤ ਗੁਰ ਚਰਨਾਂ ਵਿੱਚ ਸਭਾਇਮਾਨ ਹੈ, ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਨਿਊ ਮੇਰ ਸਿੰਘ ਕਲੋਨੀ ਦੀ ਸੰਗਤ ਨੂੰ, ਪੰਜ ਦੀਵਾਨਾਂ ਦਾ ਸਮਾਂ ਮਿਲਿਆ ਹੈ। ਇਹ ਦੀਵਾਨ ਸੰਤ ਜੀ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹਰਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੋਈ 20-21 ਸਾਲ ਹੋ ਚੁੱਕੇ ਹਨ ਜਦੋਂ ਸੰਗਤਾਂ ਨੂੰ ਬਖਸ਼ੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਸਦਕਾ ਪ੍ਰੇਰਨਾ ਉਦਮ ਸੰਤ ਬਾਬਾ ਜੈਮਲ ਸਿੰਘ ਜੀ ਭਿੰਡਰ ਸਹਿਯੋਗ ਸਾਰੀ ਸੰਗਤ ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਨਹੀਂ ਦੇਈਦਾ ਹੁੰਦਾ। ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਆਪ ਅਕਾਲ ਪੁਰਖ ਪਰਮੇਸ਼ਰ ਗੁਰ ਦੀ ਕਿਰਪਾ ਸਦਕਾ ਮਹਾਰਾਜ ਹਰ ਇੱਕ ਸਾਲ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਚੱਜੀ ਸੇਵਾ ਮਹਾਰਾਜ ਆਪ ਲੈਂਦੇ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਪਹਿਲਾ ਦੀਵਾਨ ਪ੍ਰਾਰੰਭ ਹੈ। ਭਾਵੇਂ ਜਿੱਦਾਂ ਦਾ ਇਨਸਾਨ ਪੈਦਾ ਹੋਇਆ ਅੱਜ ਤੱਕ ਇਨਸਾਨ ਭਾਲ ਕਰ ਰਿਹਾ, ਯਤਨ ਕਰ ਰਿਹਾ ਸੁਖੀ ਹੋਣ ਦੇ। ਅੱਜ ਭਾਵੇਂ ਵਿੱਦਿਆ ਦਾ ਯੁੱਗ ਹੈ, ਭਾਵੇਂ ਸਾਇੰਸ ਦਾ ਜ਼ਮਾਨਾ ਹੈ, ਕੋਸ਼ਿਸ਼ ਕੇਵਲ ਸੁਖੀ ਹੋਣ ਵਾਸਤੇ ਹੈ। ਜੋ ਕੁਛ ਲੱਭ ਰਿਹਾ, ਜੋ ਕੁਛ ਕਰ ਰਿਹਾ, ਜੋ ਯਤਨ ਹੈ ਕੇਵਲ ਉਹਦਾ, ਜੋ ਮਤਲਬ ਹੈ ਕੇਵਲ ਸੁਖੀ ਹੋਣ ਦਾ ਹੈ। ਕਹਿਣ ਤੋਂ ਭਾਵ ਹਰ ਇੱਕ ਇਨਸਾਨ ਹੈ ਜਿਹੜਾ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਭਾਵੇਂ ਰਾਜਾ ਮਹਾਰਾਜਾ ਭਾਵੇਂ ਸੇਠ ਸ਼ਾਹੂਕਾਰ ਹੈ ਭਾਵੇਂ ਮਜ਼ਦੂਰ ਹੈ, ਉਹ ਸੁਖੀ ਹੋਣਾ ਲੋਚਦਾ ਹੈ। ਇਹ ਇੱਛਾ ਮਨ ਦੇ ਵਿੱਚ ਕਿ ਮੈਂ ਇੰਨਾ ਸੁਖੀ ਹੋਵਾਂ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ। ਪ੍ਰਸ਼ਾਸਨ ਜੀ ਪਾਣੀ ਨਿਸ਼ਾਨ ਉਦੋਂ ਲੱਭਦੇ ਜਦੋਂ ਪਿਆਸ ਲੱਗੀ ਹੋਵੇ, ਜੇ ਪਿਆਸ ਨਹੀਂ ਤਾਂ ਪਾਣੀ ਕੋਲ ਪਿਆ ਪਤਾ ਨਹੀਂ ਹੋਏਗਾ ਉਹਨੂੰ। ਜਦੋਂ ਉਹਨੂੰ ਗਰਮੀ ਲੱਗੀ ਹੋਵੇ ਫਿਰ ਛਾਂ ਦੀ ਭਾਲ ਕਰਦਾ। ਇਹ ਸੁਖੀ ਤਾਂ ਹੋਣਾ ਚਾਹੁੰਦਾ ਕਿ ਦੁਖੀ ਹੈ। ਜੇ ਦੁੱਖ ਨਾ ਹੋਵੇ ਤਾਂ ਸੁੱਖ ਦੀ ਭਾਲ ਦੀ ਲੋੜ ਹੀ ਨਹੀਂ ਹੈ। ਪਰ ਜਿੰਨਾ ਚਿਰ ਡਾਕਟਰ ਨੂੰ ਬਿਮਾਰੀ ਦਾ ਪਤਾ ਨਾ ਹੋਵੇ, ਜਿੰਨੀਆਂ ਮਰਜ਼ੀ ਦਵਾਈਆਂ ਦੇ ਰਿਹਾ ਉਹ ਸਭ ਨਿਸ਼ਫਲ ਵਿਅਰਥ ਨੇ। ਨੁਕਸਾਨ ਤਾਂ ਹੋ ਸਕਦਾ, ਫਾਇਦਾ ਨਹੀਂ ਹੈ। ਜਿੰਨਾ ਚਿਰ ਇਸ ਜੀਵ ਨੂੰ ਆਪਣੇ ਦੁੱਖ ਦਾ ਗਿਆਨ ਨਹੀਂ ਹੈ ਇਹਦੇ ਸਾਰੇ ਸਾਧਨ ਵਿਅਰਥ ਨੇ। ਜੋ ਕੁਛ ਕਰ ਰਹੇ ਹੈ ਜਿੰਨੇ ਕੁ ਆਪਾਂ ਬੈਠੇ ਜਿੱਦਣ ਲਈ ਹੋਸ਼ ਸੰਭਾਲੀ ਹੈ ਯਤਨ ਤਾਂ ਕਰ ਰਹੇ ਹਾਂ ਪਰ ਸੁਖੀ ਨਹੀਂ ਹੋ ਰਹੇ ਕਿਉਂਕਿ ਦੁੱਖ ਦਾ ਗਿਆਨ ਨਹੀਂ ਹੈ ਇਸ ਨੂੰ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੀਵਾਂ ਦਾ ਭਲਾ ਕਰਨ ਵਾਸਤੇ ਉਪਦੇਸ਼ ਦਿੱਤਾ ਪਰ ਨਾਲ ਉਦਾਹਰਣਾਂ ਦਿੱਤੀ ਹੈ ਹਰ ਇੱਕ ਬੱਚੇ ਨੂੰ ਸਮਝਾਉਣ ਵਾਸਤੇ। ਜਦੋਂ ਉਦਾਹਰਣਾਂ ਦਿੱਤੀ ਜਾਏ ਤਾਂ ਸੁਖੈਨ ਸਮਝ ਆ ਜਾਂਦੀ ਹੈ ਗੱਲ। ਕਿਸੇ ਇਲਾਕੇ ਵਿੱਚ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਦੁਨੀਆਂ ਦੇ ਲੋਕ ਮੇਲਾ ਦੇਖਣ ਜਾ ਰਹੇ ਨੇ ਮੇਲੇ ਵਾਲੀ ਜਗ੍ਹਾ ਸਵੇਰੇ ਖਾਲੀ ਹੁੰਦੀ ਹੈ ਦੁਪਹਿਰੇ ਭਰੀ ਹੁੰਦੀ ਹੈ ਸ਼ਾਮ ਨੂੰ ਖਾਲੀ ਹੁੰਦੀ ਮੇਲੇ ਵਿੱਚ ਤਿੰਨ ਹੀ ਗੱਲਾਂ ਹੁੰਦੀਆਂ ਨੇ ਧੁੱਪ ਧੂੜ ਅਤੇ ਧੱਕੇ। ਜਾਂਦਿਆਂ ਖੁਸ਼ੀ ਹੁੰਦੀ ਹੈ ਆਉਂਦਿਆਂ ਉਦਾਸੀ ਹੁੰਦੀ ਹੈ ਮਨ ਜਿਵੇਂ ਲੱਤਾਂ ਤਲਾਏ ਕੁਛ ਮਿਲਿਆ ਤਾਂ ਹੈ ਦੁਨੀਆਂ ਦੇ ਲੋਕ ਮੇਲਾ ਦੇਖਣ ਜਾ ਰਹੇ ਨੇ ਜਿਵੇਂ ਭਗਤ ਕਬੀਰ ਜੀ ਨੂੰ ਸੇਵਕ ਕਹਿੰਦੇ ਨੇ ਭਗਤ ਜੀ ਕਾਂਸੀ ਚ ਬਹੁਤ ਭਾਰੀ ਮੇਲਾ ਲੱਗਿਆ ਹੋਇਆ ਬੜੀਆਂ ਰੌਣਕਾਂ ਨੇ ਰੰਗ ਤਮਾਸ਼ੇ ਗੀਤ ਸੰਗੀਤ ਨਾਚ ਰਸ ਹੋ ਰਹੇ ਨੇ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਹੈ ਉਹਨਾਂ ਚਿਰ ਹੀ ਚੰਗੀ ਲੱਗਦੀ ਜਿੰਨਾ ਚਿਰ ਦੇਖਦਾ ਹੁੰਦਾ। ਇਹ ਜਿਹੜੇ ਵਿਸ਼ਿਆਂ ਦੇ ਸੁੱਖ ਨੇ ਭਾਵੇਂ ਜ਼ਬਾਨ ਦੇ ਨੇ ਭਾਵੇਂ ਦੇਖਣ ਦੇ ਨੇ ਭਾਵੇਂ ਸੁਣਨ ਦੇ ਨੇ ਇਹ ਖਿੰਨ ਭੰਗਰ ਨੇ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਖਾ ਰਿਹਾ ਜਿੰਨਾ ਚਿਰ ਦੇਖ ਰਿਹਾ ਭੋਗ ਰਿਹਾ ਜਿੰਨਾ ਚਿਰ ਉਸ ਤੋਂ ਬਾਅਦ ਫਿਰ ਨਿਰਾਸ਼ਤਾ ਉਦਾਸੀ ਹੈ। ਇਸ ਕਰਕੇ ਜੋ ਪਰਮਾਤਮਾ ਦਾ ਮਾਰਗ ਹੈ ਦੇਖਣ ਦਾ ਨਹੀਂ ਅੰਨ ਭਾਵ ਪ੍ਰਕਾਸ਼ ਇਹ ਅੰਨ ਭਾਵ ਦਾ ਵਿਸ਼ਾ ਹੈ। ਭਗਤ ਕਬੀਰ ਜੀ ਨੇ ਕਹਿੰਦੇ ਚਲੋ ਜੀ ਤੁਸੀਂ ਵੀ ਦੇਖਿਓ ਮੇਲਾ। ਭਗਤ ਕਬੀਰ ਜੀ ਕਹਿੰਦੇ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਦੇਖਣਾ ਨਹੀਂ ਹੁੰਦਾ। ਜਿੱਥੇ ਮਨ ਦੀ ਬਿਰਤੀ ਦਾ ਖੰਡਾ ਹੋ ਜਾਏ ਮਨ ਮੈਲਾ ਹੋ ਜਾਏ ਗੁਰਮੁਖੋ ਕਰਮ ਨਹੀਂ ਕਰਿਆ ਕਰਦੇ। ਕੌਤਕ ਕੋਟ ਤਮਸਿਆ ਚਿੱਤ ਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰ ਏ ਉੱਜੜ ਸੋਈ ਥਾਓ। ਜਿਹੜੇ ਰੰਗ ਤਮਾਸ਼ੇ ਰੱਬ ਨੂੰ ਭੁਲਾ ਦੇਣ ਤੇ ਮਨ ਦੀ ਬਿਰਤੀ ਖੰਡਾ ਦੇਣ ਮੈਲੀ ਹੋ ਜਾਏ ਮਨ ਦੀ ਬਿਰਤੀ ਗੁਰਮੁਖ ਉਸ ਰਸਤੇ ਨਹੀਂ ਲੰਘਦੇ ਹੁੰਦੇ ਉਹ ਆਪਣੇ ਵਰਗੇ ਸੇਵਕ ਫੇਰ ਚਲੋ ਜੀ ਮਹਾਰਾਜ ਬੜੀ ਰੌਣਕ ਹੈ ਚਲੋ ਤੁਸੀਂ ਦੇਖ ਆਓ। ਭਗਤ ਕਬੀਰ ਜੀ ਉਹਨਾਂ ਦੀ ਮਨ ਦੀ ਜਾਣ ਕਿਤੇ ਸਾਰੇ ਸੰਸਾਰ ਨੂੰ ਸਮਝਾਉਣ ਵਾਸਤੇ ਚੱਲ ਪਏ ਮੇਲਾ ਦੇਖਣ। ਬੜੀਆਂ ਰੌਣਕਾਂ ਨੇ ਬੜੇ ਰੰਗ ਤਮਾਸ਼ੇ ਨੇ ਉੱਥੇ। ਕਬੀਰ ਜੀ ਕਹਿੰਦੇ ਇੱਕ ਗੱਲ ਨੂੰ ਮੁੱਦੇ ਨਜ਼ਰ ਰੱਖ ਕੇ ਚੱਲਦੇ ਹਾਂ ਕੋਈ ਰਾਮ ਸੁਨੇਹੀ ਰੱਬ ਦਾ ਪਿਆਰਾ ਇੰਨੇ ਇਕੱਠ ਵਿੱਚ ਹੋਵੇ ਉਹਦੇ ਨਾਲ ਬੈਠ ਕੇ ਸੰਤ ਮਿਲਿਆ ਕੀ ਸੁਣੀਏ ਕਹੀਏ ਕੋਈ ਰੱਬ ਸੰਬੰਧੀ ਵਿਚਾਰ ਕਰ ਲਾਂਗੇ। ਇਹ ਗੱਲ ਨੂੰ ਉੱਠ ਫਰੀਦਾ ਦੁਨੀਆਂ ਦੇਖਣ ਜਾਏ ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾਏ ਕੋਈ ਬਖਸ਼ੀ ਮਰੂਹ ਮਿਲ ਜਾਏ ਰੱਬ ਦੇ ਪਿਆਰੀ ਉਹਦੇ ਨਾਲ ਮਿਲ ਕੇ ਕੋਈ ਪਲ ਸਫਲੇ ਕਰ ਲੈਂਦੇ। ਇਹ ਵਿਚਾਰ ਲੈ ਕੇ ਚੱਲ ਪਏ, ਸਾਰਾ ਦਿਨ ਮੇਲੇ ਵਿੱਚ ਫਿਰਦੇ ਰਹੇ। ਪਰ ਭਗਤ ਕਬੀਰ ਦੀ ਉਦਾਸ ਨੇ ਮੁੜੇ ਆ ਰਹੇ। ਸੇਵਕ ਕਹਿੰਦੇ, ਮਹਾਰਾਜ ਦੇਖਿਆ ਕਿੰਨੀ ਰੌਣਕ ਸੀ ਮੇਲੇ ਚ, ਕਿੰਨੇ ਰੰਗ ਤਮਾਸ਼ੇ ਸੀ। ਭਗਤ ਕਬੀਰ ਜੀ ਕਹਿੰਦੇ, ਉਹ ਤਾਂ ਤੁਹਾਡੇ ਵਾਸਤੇ ਸੀ। ਕੀ ਗੱਲ ਮਹਾਰਾਜ, ਤੁਹਾਨੂੰ ਨਹੀਂ ਚੰਗਾ ਲੱਗਿਆ ਮੇਲਾ? ਭਗਤ ਕਬੀਰ ਜੀ ਕਹਿੰਦੇ, ਮੈਨੂੰ ਤਾਂ ਉਜਾੜ ਦਿਸਦਾ ਸੀ ਉਹ ਮੇਲਾ। ਕਬੀਰ, ਜੈ ਜੈ ਹਉ ਫਿਰਿਓ, ਕੌਤ ਕਠਾਓ ਠਾਏ। ਥਾਂ ਥਾਂ ਤੇ ਰੰਗ ਤਮਾਸ਼ੇ ਹੋ ਰਹੇ ਸੀ। ਇੱਕ ਰਾਮ ਸੁਨੇਹੀ ਬਹਰਾ, ਉਜਰ ਮੇਰੇ ਭਾਏ। ਮੈਨੂੰ ਤਾਂ ਉਜਾੜ ਦਿਸਦਾ ਸੀ, ਤੁਹਾਨੂੰ ਰੌਣਕਾਂ ਲੱਗ ਰਹੀਆਂ ਸੀ।
ਦਿਸਦੀ ਉਜਾੜ ਜੀ ਸਾਈ ਦੇ ਪਿਆਰੇ ਬਾਜੋ, ਦਿਸਦੀ ਉਜਾੜ ਜੀ ਸਾਈ ਦੇ ਪਿਆਰੇ ਬਾਜੋ। ਸਾਈਂ ਦੇ ਪਿਆਰੇ ਬਾਜੋ, ਸਾਈਂ ਦੇ ਪਿਆਰੇ, ਸਾਈਂ ਦੇ ਪਿਆਰੇ ਬਾਜੋ, ਸਾਈਂ ਦੇ ਪਿਆਰੇ ਬਾਜੋ। ਦਿਸਦੀ ਉਜਾੜਦੀ ਸਾਈਂ ਦੇ, ਦਿਸਦੀ ਉਜਾੜਦੀ ਸਾਈਂ ਦੇ ਪਿਆਰੇ ਬਾਜੋ।
ਭਗਤ ਕਬੀਰ ਜੀ ਕਹਿੰਦੇ, ਕੋ ਰੱਬ ਦਾ ਪਿਆਰਾ ਰਾਮ ਸੁਨੇਹੀ ਨਹੀਂ ਮਿਲਿਆ, ਇਸ ਕਰਕੇ ਮੇਲਾ ਤਾਂ ਮੈਨੂੰ ਉਜਾੜ ਰੂਪ ਦਿੰਦਾ ਸੀ। ਲੋਕ ਮੇਲਾ ਦੇਖਣ ਜਾ ਰਹੇ ਨੇ, ਇੱਕ ਬੱਚਾ ਆਪਣੇ ਪਿਤਾ ਨਾਲ ਮੇਲੇ ਤੇ ਜਾਣ ਵਾਸਤੇ ਜਿੱਦ ਕਰਦਾ, ਅੜੀ ਕਰਦਾ। ਉਹਦਾ ਪਿਤਾ ਨੂੰ ਵਰਜਦਾ, ਮੇਲੇ ਵਿੱਚ ਭੀੜ ਇਕੱਠ ਬਹੁਤ ਹੁੰਦਾ, ਤੂੰ ਰੁਲ ਜਾਏਗਾ, ਦੁਖੀ ਹੋਏਗਾ। ਜਦੋਂ ਬਹੁਤਾ ਨੇ ਕਿਹਾ, ਲੈ ਗਿਆ ਬਾਹਰ ਖੜ ਕੇ ਮੇਲੇ ਤੋਂ ਹਦਾਇਤ ਕਰਦਾ, ਦੇਖ ਇੱਥੇ ਇਕੱਠ ਬਹੁਤ ਹੈ, ਭੀੜ ਬਹੁਤ ਹੈ, ਤੂੰ ਮੇਰੀ ਉਂਗਲੀ ਫੜ ਕੇ ਰੱਖੀ, ਉਂਗਲੀ ਨਾ ਛੱਡੀ, ਮੈਂ ਤੈਨੂੰ ਮੇਲਾ ਵੀ ਦਿਖਾ ਲਿਆਉਂਗਾ ਤੇ ਵਾਪਸ ਆਪਣੇ ਘਰ ਵੀ ਮੁੜ ਚੱਲਾਂਗੇ। ਕਹਿੰਦਾ, ਜੀ ਠੀਕ ਹੈ, ਮੈਂ ਤੁਹਾਡੀ ਉਂਗਲੀ ਨਹੀਂ ਛੋੜਦਾ। ਮੇਲੇ ਤੇ ਚਲਾ ਗਿਆ, ਕਿਤੇ ਖਿਡੌਣਿਆਂ ਦੀਆਂ ਦੁਕਾਨਾਂ, ਕਿਤੇ ਮਠਿਆਈਆਂ ਦੀਆਂ ਦੁਕਾਨਾਂ। ਬੱਚਿਆਂ ਦਾ ਸੁਭਾਅ ਹੁੰਦਾ, ਖੜ ਕੇ ਜਿੱਧਰ ਦੇਖਣ ਲੱਗ ਜਾਂਦੇ ਉੱਧਰ ਹੀ ਦੇਖੀ ਜਾਂਦੇ। ਖਿਡੌਣਿਆਂ ਦੀ ਦੁਕਾਨ ਆ ਗਈ, ਉਂਗਲੀ ਛੱਡ ਕੇ ਪਿਤਾ ਦੀ ਉੱਧਰ ਦੇਖਣ ਲੱਗ ਗਿਆ, ਧੱਕਾ ਵੱਜਿਆ, ਵਿਛੜ ਗਿਆ ਮੇਲੇ। ਹੁਣ ਭੀੜ ਹੈ, ਰੋਂਦਾ, ਧੱਕੇ ਪੈਂਦੇ ਨੇ, ਲੋਕੀ ਬੱਚਾ ਜਾਣ ਕੇ ਉਹਨੂੰ ਵਰਾਉਣ ਵਾਸਤੇ ਕੋਈ ਮਠਿਆਈ ਲਿਆ ਕੇ ਦਿੰਦਾ, ਕੋਈ ਖਿਡੌਣੇ ਲਿਆ ਕੇ ਦਿੰਦਾ। ਥੋੜਾ ਜਿਹਾ ਚਿਰ ਚੁੱਪ ਕਰ ਜਾਂਦਾ, ਫੇਰ ਰੋਣ ਲੱਗ ਜਾਂਦਾ। ਕੋਈ ਮੇਲੇ ਦੀ ਚੀਜ਼ ਉਹਨੂੰ ਸੁਖੀ ਨਹੀਂ ਕਰ ਸਕਦੀ। ਉਹਨੂੰ ਕਿਸੇ ਨੇ ਪਛਾਣ ਲਿਆ ਵੀ ਇਹ ਫਲਾਣੇ ਪਿੰਡ ਦਾ ਫਲਾਣੇ ਸਿੰਘ ਦਾ ਇਹ ਤਾਂ ਲੜਕਾ ਹੈ, ਉਹਨੂੰ ਮੋਢੇ ਤੇ ਉਠਾ ਲਿਆ ਤੇ ਪਿੰਡ ਲੈ ਗਿਆ। ਜਦ ਉਹ ਆਪਣੇ ਪਿਤਾ ਦੇ ਸਾਹਮਣੇ ਹੋਇਆ, ਭੱਜ ਕੇ ਜਾ ਕੇ ਉਹਨੇ ਗਲਵੱਕੜੀ ਪਾ ਲਈ ਆਪਣੇ ਪਿਤਾ ਦੇ ਗਲ ਨੂੰ, ਮੇਲੇ ਦਾ ਸਾਰਾ ਦੁੱਖ ਭੁੱਲ ਗਿਆ। ਇਹ ਦਾ ਦ੍ਰਿਸ਼ਟਾਂਤ ਹੈ। ਇਹ ਹੈ ਸੰਸਾਰਿਕ ਮੇਲਾ। ਬਚਪਨ ਹੈ ਸਵੇਰ, ਜਵਾਨੀ ਹੈ ਦੁਪਹਿਰ, ਬੁਢੇਪਾ ਸ਼ਾਮ ਨੂੰ। ਜਦ ਸਾਡੇ ਪਿਤਾ ਅਕਾਲ ਪੁਰਖ ਪਰਮੇਸ਼ਰ ਨੇ ਆਪਾਂ ਨੂੰ ਮਾਤ ਲੋਕ ਦੇ ਮੇਲੇ ਤੇ ਭੇਜਿਆ ਸੀ ਨਾ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਮੇਲਾ ਸਦਾ ਨਹੀਂ ਨਾ ਹੁੰਦਾ। ਸਾਹਿਬ ਕਹਿੰਦੇ ਇਹ ਵੀ ਸਦਾ ਨਹੀਂ ਹੈ, ਮੈਂ ਤੇ ਤੂੰ ਕਹੇ ਵੀ ਮੇਰਾ ਗਰੰਟੀ ਕਾਰਡ ਹੈ, ਮੈਂ ਇੱਥੇ ਰਹਾਂ। ਇਹ ਸਦਾ ਨਹੀਂ ਹੈ, ਵਿਖੜ ਜਾਏਗਾ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਆ। ਜਦੋਂ ਸਾਡੇ ਪਿਤਾ ਪਰਮ ਪਿਤਾ ਅਕਾਲ ਪੁਰਖ ਨੇ ਭੇਜਿਆ ਸੀ ਨਾ ਆਪਾਂ ਨੂੰ ਮਾਤ ਲੋਕ ਤੇ, ਤਾਂ ਉਹਨੇ ਹਦਾਇਤ ਕੀਤੀ ਸੀ ਤੂੰ ਸ਼ਬਦ ਰੂਪੀ ਉਂਗਲੀ ਨਾ ਛੱਡੀ, ਨਾਲੇ ਦੁਨੀਆ ਦਾ ਮੇਲਾ ਦੇਖ ਲੈਂਗਾ, ਨਾਲੇ ਆਪਣੇ ਨਿੱਜ ਧਾਮ ਵਿੱਚ ਮੁੜ ਆਏਗਾ। ਉਦੋਂ ਆਪਾਂ ਸਾਰੇ ਕਹਿੰਦੇ ਸੀ ਵੀ ਨਹੀਂ ਉਂਗਲੀ ਛੱਡਾਂਗੇ, ਨਹੀਂ ਨਾ ਭੁੱਲਾਂਗੇ। ਜੇ ਕੋਈ ਗੱਲ ਭੁੱਲਿਆ ਹੋਵੇ ਨਾ ਤਾਂ ਆਪਾਂ ਉਹਨੂੰ ਯਾਦ ਕਰਾ ਕੇ ਕਹਿੰਦੇ ਚੇਤਾ ਹੀ, ਉਹ ਜਿਹੜੀ ਗੱਲ ਤੈਨੂੰ ਕਹੀ ਸੀ ਚੇਤਾ ਹੀ। ਸਾਹਿਬ ਸੱਚੇ ਪਾਤਸ਼ਾਹ ਵੀ ਉਸੇ ਲਹਿਜੇ ਚ ਕਹਿੰਦੇ ਨੇ ਚੇਤਾ ਹੀ ਤਾਂ ਚੇਤ, ਤੈਨੂੰ ਯਾਦ ਹੈ ਜਿਹੜਾ ਆਪਣੇ ਪਿਤਾ ਨਾਲ ਕਹਿੰਦਾ ਸੀ ਮੈਂ ਛੱਡਾਂਗਾ ਨੀ ਉਂਗਲੀ, ਹੁਣ ਕਹਿੰਦਾ ਜੀ ਬਸ ਡਿਊਟੀ ਇਹੋ ਜਿਹੀ ਹੋ ਗਈ ਜੀ, ਨਾਮ ਕਿੱਥੇ ਬਾਣੀ ਦਾ, ਸਾਡੇ ਕੋਲ ਟਾਈਮ ਹੀ ਨਹੀਂ ਹੈ। ਉਹ ਵਾਅਦੇ ਕੀਤੇ ਸੀ ਪਰਮਾਤਮਾ ਨਾਲ ਕਿ ਮੈਂ ਸਵਾਸ ਸਵਾਸ ਸਿਮਰਨ ਕਰਾਂਗਾ, ਕਹਾ ਫਿਰ ਤੋ ਭਈਆ ਫੁੱਲਿਆ ਫੁੱਲਿਆ, ਹੁਣ ਕਹਿੰਦਾ ਮੈਂ ਅਫਸਰ ਬਣ ਗਿਆ ਗੈਸਟਡ। ਤੈਨੂੰ ਆਪਣੀ ਹੋਣ ਦਾ ਪਤਾ ਵੀ ਗੈਸਟਡ ਤੋਂ ਪਹਿਲਾਂ ਕਿੱਥੇ ਸੀ, ਕਹਾ ਫਿਰ ਤੋ ਭਈਆ ਫੁੱਲਿਆ ਫੁੱਲਿਆ। ਮਹਾਰਾਜ ਕਹਿੰਦੇ ਫੁੱਲਿਆ ਫਿਰਦਾ ਹੁਣ ਕਿਸੇ ਦੀ ਗੱਲ ਨਹੀਂ ਸੁਣਦਾ, ਜਬ ਦਾ ਸਮਾਸ ਉਰਦ ਮੁੱਖ ਰਹਿਤਾ ਸੌ ਦਿਨ ਕੈਸੇ ਭੁੱਲਿਆ। ਜਦੋਂ ਵਾਅਦੇ ਕਰਦਾ ਸੀ ਭਗਵਾਨ ਨਾਲ, ਜਠ ਰਗਣ ਤੈਨੂੰ ਸਾੜਦੀ ਸੀ, ਤੂੰ ਕਹਿੰਦਾ ਸੀ ਮੈਂ ਸਵਾ ਸਵਾ ਸਿਮਨ ਕਰਾਂਗਾ, ਹੁਣ ਉਹ ਤੈਨੂੰ ਭੁੱਲ ਗਏ ਦਿਨ। ਮਾਤਾ ਕਿਉਂ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਸਾਰੀਏ, ਮਨੋ ਕਿਉਂ ਵਿਸਾਰੀਏ, ਏ ਵਰਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ। ਉਹ ਭੁੱਲ ਗਿਆ ਟਾਈਮ, ਉਦੋਂ ਸਾਰੇ ਵਾਅਦੇ ਕਰਕੇ ਆਏ ਸੀ। ਜਦ ਆਇਆ ਨਾ ਮਾਤ ਲੋਕ ਦੇ ਮੇਲੇ ਤੇ ਦਾ ਜਨਮ ਹੋਇਆ, ਧੱਕਾ ਵੱਜਿਆ ਮਾਇਆ ਦਾ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦ ਇਹਦਾ ਜਨਮ ਹੋਇਆ ਨਾ ਧੱਕਾ ਵੱਜਿਆ ਮਾਇਆ ਦੇ, ਉਸ ਵੇਲੇ ਕਹਿਣ ਲੱਗੇ ਨੇ ਮੇਰਾ ਪੁੱਤ ਜੰਮ ਪਿਆ, ਮੇਰੀ ਧੀ ਜੰਮ ਪਈ, ਮੈਂ ਜੋੜਿਆ ਨਾਲ ਮਾਇਆ ਨੇ। ਇਹ ਹੁਣ ਪਹਿਲਾਂ ਤਾਂ ਤੂੰ ਤੂੰ ਕਰਦਾ ਸੀ ਨਾ, ਉੱਥੋਂ ਹੀ ਸ਼ੁਰੂ ਕਰਤਾ।
ਐਸਾ ਮਾਇਆ ਨੇ ਅਮਰ ਵਰ ਪਾਇਆ, ਭੁੱਲ ਗਿਆ ਸੱਚੇ ਨਾਮ ਨੂੰ, ਐਸਾ ਮਾਇਆ ਨੇ ਅਮਰ ਭੁੱਲ ਗਿਆ ਸੱਚੇ ਨਾਮ ਨੂੰ।
ਪਿਤਾ ਦੀ ਉਂਗਲੀ ਛੁੱਟ ਕੇ ਇਸ ਜੀਵ ਤੋਂ ਸੰਸਾਰ ਉੱਕੀ ਮੇਲੇ ਤੇ ਹੁਣ ਸਾਰੇ ਰੋ ਰਹੇ ਨੇ ਜਿਹਨੂੰ ਮਰਜ਼ੀ ਪੁੱਛ ਲੈ। ਕੋਈ ਦੁਨੀਆਂ ਦੀ ਵਸਤੂ ਇਹਨੂੰ ਸੁਖੀ ਨਹੀਂ ਕਰ ਸਕਦੀ। ਇਹ ਤਾਂ ਮਨ ਪਰਚਾਉਂਦੇ ਨੇ ਥੋੜਾ ਜਿਹਾ, ਬਸ ਹੁਣ ਕੋਠੀ ਬਣ ਗਈ, ਹੁਣ ਤਾਂ ਸਮਝੋ ਸੁਰਗੀ ਬਣ ਗਿਆ ਆਪਣਾ। ਦਸ ਕੁ ਦਿਨਾਂ ਮਗਰ ਉਹੀ ਹਾਲ ਫੇਰ ਹੋ ਜਾਂਦਾ। ਇਹ ਤਾਂ ਪਰਚਾਵੇ ਨੇ ਮਨ ਦੇ, ਕੋਈ ਸੁਖੀ ਨਹੀਂ ਹੈ। ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਨੇ, ਹਰ ਬਿਸਰਤ ਸਦਾ ਖੁਆਰੀ। ਜਿਵੇਂ ਖੁਆਰ ਹੋ ਰਿਹਾ ਨਾ ਜੀਵ ਮੇਲੇ ਚ ਵਿਛੜ ਕੇ, ਇਹ ਸੰਸਾਰ ਤੇ ਖੁਆਰ ਹੋ ਰਿਹਾ ਜੀਵ। ਭਾਵੇਂ ਕੋਈ ਕਰੋੜਾਪਤੀ ਹੈ, ਭਾਵੇਂ ਅਰਬਾਪਤੀ ਹੈ, ਭਾਵੇਂ ਰਾਜਾ, ਭਾਵੇਂ ਕੋਈ ਗਰੀਬ ਹੈ, ਖੁਆਰ ਹੋ ਰਿਹਾ, ਦੁਖੀ ਹੋ ਰਿਹਾ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓੜ ਤੁਹਾਰੀ। ਜਿਹਨੂੰ ਗੁਰੂ ਦੀ ਓਟ, ਪਰਮੇਸ਼ਰ ਦੀ ਓਟ, ਸ਼ਬਦ ਦੀ ਓਟ ਮਿਲ ਗਈ, ਉਹਨੂੰ ਕਿਉਂ ਧੋਖਾ, ਉਹ ਕਿਉਂ ਦੁਖੀ ਹੋਏਗਾ। ਮਹਾਰਾਜ ਕਹਿੰਦੇ ਤੇਰੇ ਦੁੱਖ ਦਾ ਕਾਰਨ ਹੈ ਕਿ ਤੂੰ ਆਪਣੇ ਪਰਮ ਪਿਤਾ, ਆਪਣੇ ਕੇਂਦਰ ਤੋਂ ਵਿਛੜ ਗਿਆ, ਟੁੱਟ ਗਿਆ। ਤੈਨੂੰ ਕੋਈ ਦੁਨੀਆਂ ਦੀ ਚੀਜ਼ ਸੁਖੀ ਨਹੀਂ ਕਰ ਸਕਦੀ। ਸੱਤਾਂ ਵਲੈਤਾਂ ਦਾ ਬਾਦਸ਼ਾਹ ਭਾਵੇਂ ਬਣ ਜਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਹਿਬ ਸੱਚੇ ਪਾਤਸ਼ਾਹ ਬੜੇ ਸੁਖੈਨ ਢੰਗ ਨਾਲ ਆਪਾਂ ਨੂੰ ਦੱਸਦੇ ਨੇ ਸੁਖੀ ਹੋਣ ਦਾ ਸਾਧਨ, ਵੀ ਜੇ ਤੂੰ ਸਦੀਵੀ ਕਾਲ ਵਾਸਤੇ ਸੁਖੀ ਹੋਣਾ ਚਾਹੁੰਦਾ, ਮੁੜ ਕੇ ਦੁੱਖ ਦੇਖਣ ਦੀ ਤੇਰੇ ਮਨ ਚ ਇੱਛਾ ਹੀ ਨਹੀਂ ਹੈ, ਤਾਂ ਇੱਕੋ ਹੀ ਹੈ, ਸਦਾ ਸੁਖ ਦੇਣ ਵਾਲਾ ਪਰਮਾਤਮਾ ਦਾ ਨਾਮ ਜਾਓ। ਸੁਖ ਕੋ ਚਾਹੈ ਸਦਾ, ਸਰਲ ਰਾਮ ਕੀ ਲੇਹੇ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਨਾਲ ਜੁੜ। ਜੇ ਤੂੰ ਸਦੀਵੀ ਕਾਲ ਵਾਸਤੇ ਸੁਖ ਚਾਹੁੰਦਾ, ਜਿੰਨਾ ਤੇਰੇ ਨਾਮ ਨਾਲ ਨਹੀਂ ਜੁੜਦਾ ਉਨਾ ਚਿਰ ਸੁਖੀ ਹੋਣ ਦੀ ਨਿਵਾਸ ਨਹੀਂ ਕਰਨੀ ਚਾਹੀਦੀ ਹੈ। ਕਿਉਂਕਿ ਜੋ ਕੁਛ ਭਗਵਾਨ ਤੋਂ ਮੰਗ ਰਿਹਾ ਉਹ ਦੇ ਹੀ ਜਾਂਦਾ, ਉਹਦਾ ਤਾਂ ਸੁਭਾਅ ਹੈ ਨਾ। ਪਰ ਸਾਹਿਬ ਕਹਿੰਦੇ ਸੁਖ ਨਹੀਂ ਮਿਲੇਗਾ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਤੂੰ ਮੰਗਦਾ ਭਗਵਾਨ ਦੇਈ ਜਾਂਦਾ, ਪਰ ਤੈਨੂੰ ਦੁੱਖ ਹੋਰ ਵਧੀ ਜਾਂਦੇ ਨੇ। ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਗੁਰਬਾਣ ਤ੍ਰਿਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਆਪਾਂ ਨੂੰ ਸੁਖੀ ਹੋਣ ਦਾ ਸਾਧਨ ਦੱਸਦੇ ਨੇ ਸੱਚੇ ਪਾਤਸ਼ਾਹ, ਵੀ ਜੇ ਤੂੰ ਸਿਮਰਨ ਕਰੇ ਗੁਰੂ ਵਾਲਾ ਬਣ ਕੇ ਨਾਮ ਜਪੇ, ਇਹਨੂੰ ਆਪਣੇ ਦੁੱਖ ਦਾ ਪਤਾ ਲੱਗਿਆ ਕਿ ਮੈਂ ਆਪਣੇ ਪਿਤਾ ਤੋਂ ਵਿਛੜ ਕੇ ਦੁਖੀ ਹੋ ਰਿਹਾ, ਮੈਨੂੰ ਕੋਈ ਚੀਜ਼ ਸੁਖੀ ਨਹੀਂ ਕਰ ਸਕਦੀ। ਪਰ ਸਾਧ ਜੀ ਫਿਰ ਇਹਨੂੰ ਮਿਲੇਗਾ ਕਿਵੇਂ, ਮਿਲਿਆ ਕਿਵੇਂ ਜਾਏਗਾ? ਸੁਖੀ ਤਾਂ ਹੋਣਾ ਚਾਹੁੰਦੇ ਨੇ ਸਾਰੇ, ਫਿਰ ਆਪੋ ਆਪਣੇ ਮਤਾਂ ਧਰਮਾਂ ਦੇ ਵਿੱਚ ਲਹਿਦਾ ਲਹਿਦਾ ਸਾਧਨ ਹੈ ਭਗਵਾਨ ਨੂੰ ਪਰਮੇਸ਼ਰ ਨੂੰ ਮਿਲਣ ਦੇ। ਕਿਸੇ ਧਰਮ ਵਿੱਚ ਕੋਈ ਸਾਧਨ ਹੈ, ਕਿਸੇ ਧਰਮ ਵਿੱਚ ਕੋਈ ਸਾਧਨ ਹੈ। ਸਾਰੇ ਧਰਮ ਚੰਗੇ ਨੇ, ਕੋਈ ਮਾੜਾ ਨਹੀਂ ਹੈ। ਉਹ ਲੋਕ ਮਾੜੇ ਨੇ ਜਿਨ੍ਹਾਂ ਦਾ ਆਪਣੇ ਧਰਮ ਨਾਲ ਲਗਾਓ ਨਹੀਂ, ਪਿਆਰ ਨਹੀਂ ਹੈ। ਆਪਣੇ ਧਰਮ ਨਾਲ ਜਿਹੜੇ ਪਿਆਰ ਨਹੀਂ ਕਰਦੇ ਉਹ ਮਾੜੇ ਨੇ। ਧਰਮ ਸਾਰੇ ਚੰਗੇ ਨੇ, ਕਿਉਂਕਿ ਜਿਹੜੇ ਗੁਰੂ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹੀ ਉਪਦੇਸ਼ ਕਰਦੇ ਨੇ ਵੀ ਜਿਹੜੇ ਤੂੰ ਧਰਮ 'ਚ ਪੈਦਾ ਹੋਇਆ ਉਸ ਧਰਮ ਦੇ ਸੂਰ ਧਾਰਨ ਕਰ। ਇਹ ਨਹੀਂ ਆਖਿਆ ਵੀ ਜੇ ਤੂੰ ਸਿੱਖ ਬਣੇਗਾ ਤਾਂ ਤੇਰਾ ਭਲਾ ਹੋਏਗਾ। ਇੱਕ ਦੁਨੀਆਂ 'ਚ ਗੁਰੂ ਨਾਨਕ ਦਾ ਘਰ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਬਾਕੀ ਸਾਰੇ ਧਰਮ ਆਪਣੇ ਵੱਲ ਖਿੱਚ ਰਹੇ ਨੇ, ਲਾਲਚ ਦਿੰਦੇ ਨੇ, ਬੜਾ ਗੁੰਮਰਾਹ ਕਰਦੇ ਨੇ, ਸਾਡੇ ਧਰਮ 'ਚ ਆ ਜਾਓ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੀ ਹਿੰਦੂ ਧਰਮ 'ਚ ਜੰਮਿਆ ਫਿਰ ਰਾਮ ਰਾਮ ਜਪਿਆ ਕਰ, ਜੇ ਇਸਲਾਮ ਮਤ ਵਿੱਚ ਜੰਮਿਆ ਤਾਂ ਪੰਜ ਵਕਤ ਨਮਾਜ਼ ਪੜਿਆ ਕਰ। ਹੈ ਕੋਈ ਦੁਨੀਆਂ 'ਚ ਧਰਮ ਜਿਹੜਾ ਦੂਜੇ ਧਰਮਾਂ ਨੂੰ ਪ੍ਰਚਾਰ ਕਰੇ? ਇਸੇ ਕਰਕੇ ਫਿਰ ਦਿਨ ਦਿਨ ਚੜ੍ਹਿਆ ਸਵਾਇਆ, ਜਿਹੜੇ ਦੂਜਿਆਂ ਨੂੰ ਹੇਠਾਂ ਕਰਨਾ ਚਾਹੁੰਦੇ ਨੇ ਆਪ ਹੇਠਾਂ ਜਾਣ। ਜਿਹੜਾ ਕਿਸੇ ਦਾ ਭਲਾ ਮੰਗਦਾ ਰੱਬ ਫਿਰ ਉਹਦਾ ਆਪ ਹੀ ਭਲਾ ਕਰੀ ਜਾ ਰਿਹਾ ਦੇਵ। ਇਸ ਕਰਕੇ ਸਾਰੇ ਧਰਮਾਂ ਵਿੱਚ ਸਾਧਨ ਨੇ ਰੱਬ ਨੂੰ ਮਿਲਣ ਦੇ। ਕਿਸੇ ਧਰਮ ਵਿੱਚ ਕੋਈ ਹੈ ਸਾਧਨ, ਕਿਸੇ ਧਰਮ ਵਿੱਚ ਕੋਈ ਸਾਧਨ ਹੈ, ਪਰ ਸਮੁੱਚੇ ਸੰਸਾਰ ਨੂੰ ਕਿਹੜਾ ਸਾਧਨ ਦੱਸਿਆ ਸੱਚੇ ਪਾਤਸ਼ਾਹ? ਕਿਉਂਕਿ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਸਮੁੱਚੀ ਲੋਕਾਈ ਨੂੰ ਹੈ, ਸਾਰੇ ਸੰਸਾਰ ਨੂੰ ਹੈ। ਸਾਰੇ ਦੁਨੀਆਂ ਨੂੰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ। ਪੰਗਤ ਸਾਰੀ ਦੁਨੀਆਂ ਵਾਸਤੇ, ਸੰਗਤ ਸਾਰੀ ਦੁਨੀਆਂ ਵਾਸਤੇ, ਕੋਈ ਆ ਜਾਵੇ ਕਿਸੇ ਮਜ਼ਹਬ ਦਾ, ਉਪਦੇਸ਼ ਵੀ ਸਾਰੇ ਸੰਸਾਰ ਨੂੰ ਹੈ। ਅੱਜ ਦੁਨੀਆਂ ਦੇ ਵਿੱਚ ਵਿਸ਼ਵ ਸ਼ਾਂਤੀ ਦੀਆਂ ਗੱਲਾਂ ਹੋ ਰਹੀਆਂ ਨੇ, ਸਾਰੇ ਸੰਸਾਰ 'ਚ ਸ਼ਾਂਤੀ ਕਿਵੇਂ ਰਹਿ ਸਕਦੀ? ਤਾਂ ਉਹ ਫਿਰ ਇਸ ਸਿੱਟੇ 'ਤੇ ਪਹੁੰਚ ਕੇ ਵੀ ਗੁਰੂ ਨਾਨਕ ਦੀ ਥਿਓਰੀ ਲਾਗੂ ਕਰੋ, ਜੇ ਤੁਸੀਂ ਵਿਸ਼ਵ ਸ਼ਾਂਤੀ ਚਾਹੁੰਦੇ ਹੋ, ਸਰਬੱਤ ਦਾ ਭਲਾ, ਆਪਣਾ ਭਲਾ ਨਾ ਮੰਗੋ, ਦੂਜਿਆਂ ਨੂੰ ਖਤਮ ਕਰੋ, ਆਪਣਾ ਭਲਾ ਮੰਗੋ। ਪਰ ਜੇ ਸ਼ਾਂਤੀ ਚਾਹੁੰਦੇ ਹੋ, ਵਿਸ਼ਵ ਸ਼ਾਂਤੀ, ਫਿਰ ਸਰਬੱਤ ਦਾ ਭਲਾ ਮੰਗੋ, ਆਪੇ ਸ਼ਾਂਤੀ ਆ ਜਾਏਗੀ। ਆਪਾਂ ਨੂੰ ਸੱਚੇ ਪਾਤਸ਼ਾਹ ਨੇ ਉਹ ਪਰਮਾਤਮਾ ਦੇ ਮਿਲਣ ਦਾ ਸਾਧਨ ਦੱਸਿਆ, ਜਿਸ ਦੁਆਰਾ ਪਰਮਾਤਮਾ ਨੂੰ ਮਿਲ ਕੇ ਉਸਨੇ ਪਰਮ ਸੁਖੀ ਹੋਣਾ। ਰਵਾਲ ਸਰ ਜਦੋਂ ਮਣੀਕਰਨ ਨੂੰ ਜਾਂਦੇ ਆ ਨਾ, ਸੰਕੇਤ ਮੰਡੀ ਤੋਂ ਅੱਗੇ ਆਉਂਦਾ ਰਵਾਲ ਸਰ, ਇੱਥੇ ਪਹਾੜੀ ਰਾਜਿਆਂ ਨੇ ਇਕੱਠ ਰੱਖਿਆ, ਰਿਸ਼ੀ ਮੁਨੀ ਜੋਗੀ ਸਿੱਧ ਹੋਰ ਉੱਥੇ ਇਕੱਠ ਰੱਖਿਆ ਹੋਇਆ ਰਾਜਿਆਂ ਨੇ, ਬਹੁਤ ਪਹਾੜੀ ਰਾਜਿਆਂ ਨੇ। ਇਹ ਉਹੀ ਪਹਾੜੀ ਰਾਜੇ ਸੀ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਮਾਰ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ। ਦਾਦੇ ਸੀ ਇਹਨਾਂ ਦੇ, ਕਿਉਂਕਿ ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੇ ਦਾਦੇ ਲੱਗਦੇ ਸੀ ਨਾ। ਉਦੋਂ ਕਹਿੰਦੇ ਸੀ ਅਸੀਂ ਗੁਰੂ ਨਾਨਕ ਦੇ ਘਰ ਦੇ ਰਿਣੀ ਰਹਾਂਗੇ, ਪਰ ਜਦੋਂ ਮਿਲ ਗਿਆ ਰਾਜ, ਜਬ ਕਛ ਪਾਵੇ ਤਬ ਗਰਵ ਕਰਤਾ ਹੈ, ਉਹੀ ਪਹਾੜੀ ਰਾਜੇ ਫਿਰ ਕਲਗੀਧਰ ਪਾਤਸ਼ਾਹ ਨਾਲ ਲੜਦੇ ਰਹੇ। ਨਹੀਂ ਲੜਿਆ, ਸੰਕੇਤ ਮੰਡੀ ਦਾ ਰਾਜਾ ਨਹੀਂ ਆਇਆ, ਸ਼ਰਧਾਲੂ ਹੋਏ। ਦੇਖ ਲਓ ਉੱਥੇ ਅਜੇ ਵੀ ਸੰਗਤਾਂ ਜਾਂਦੀਆਂ ਸੰਕੇਤ ਮੰਡੀ, ਕਿੱਥੇ ਉਹਨਾਂ ਪਹਾੜੀ ਰਾਜਿਆਂ ਦੇ ਰਾਜ। ਅਨੰਦਪੁਰ ਸਾਹਿਬ ਤਾਂ ਉਹਨਾਂ ਚਿਰ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਰਹੇਗਾ ਜਦ ਤੱਕ ਸੰਸਾਰ ਰਹੇਗਾ। ਉਹ ਕਿਰਤਕਣਾਂ ਦੇ ਰਾਜ ਕਿੱਥੇ ਗਏ ਫਿਰ, ਜਿਹੜੇ ਭੁੱਲ ਗਏ ਸੀ ਪਰਉਪਕਾਰਾਂ ਨੂੰ। ਇਹਨਾਂ ਨੇ ਇਕੱਠ ਰੱਖਿਆ ਰਵਾਲ ਸਾਹਿਬ। ਹੈ ਤਾਂ ਇਹਨਾਂ ਦੀ ਬਦਨੀਤ ਸੀ, ਇੱਕ ਨੀਤ ਹੁੰਦੀ ਹੈ ਇੱਕ ਬਦਨੀਤ। ਜਦੋਂ ਨੀਤ ਮੈਲੀ ਹੋ ਜਾਏ ਉਹਨੂੰ ਬਦਨੀਤ ਕਹਿੰਦੇ ਨੇ। ਨੀਤ ਇਹਨਾਂ ਦੀ ਮੈਲੀ ਸੀ। ਉੱਤੋਂ ਹੋਰ ਕੁਛ ਕਹਿੰਦੇ ਸੀ ਵੀ ਮਹਾਰਾਜ ਦਰਸ਼ਨ ਦਿਓ, ਅਸੀਂ ਦਰਸ਼ਨ ਲੋਚਦੇ ਹਾਂ ਰਵਾਲ ਸਾਹਿਬ। ਤੇ ਅੰਦਰ ਕੁਛ ਹੋਰ ਸੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡੇ ਕੱਚਿਆ। ਅੱਜ ਵੈਸੇ ਦੁਨੀਆਂ 'ਚ ਐਸੇ ਲੋਕ ਜ਼ਿਆਦੇ ਨੇ, ਮੁੱਖ ਤੋਂ ਤਾਂ ਐਸੇ ਬਚਣ ਕਹਿਣਗੇ ਜੀ ਬਚ ਹੀ ਨਹੀਂ ਸਕਦੇ ਸੀ, ਬਸ ਅੰਦਰੋਂ ਕਹਿਣਗੇ ਪਤਾ ਨਹੀਂ ਇਹਨਾਂ ਨੇ ਹੁਣ ਜਾਣਾ ਕਦੋਂ ਹੈ। ਮਨ ਸੱਚਾ ਮੁੱਖ ਸੱਚਾ ਸੋਏ ਤਾਂ ਥੋੜੇ ਨੇ, ਨਹੀਂ ਤਾਂ ਰਹਿਤ ਅਵਰ ਕਸ਼ ਅਵਰ ਕਮਾਵਤ, ਮਾਨੀ ਪ੍ਰੀਤ ਮੁੱਖੋਂ ਗੰਢ ਲਾਵਤ। ਮਨ ਮੇਂ ਪ੍ਰੀਤ ਤਾਂ ਹੈ ਨਹੀਂ, ਮੁੱਖੋਂ ਫਿਰ ਪ੍ਰੇਮ ਜਣਾਉਂਦੇ, ਉਹ ਕੱਚੀ ਪ੍ਰੀਤ ਹੈ। ਉੱਤੋਂ ਤੋਂ ਪ੍ਰੇਮ ਜਣਾਉਣਾ ਮਨ ਦੇ ਵਿੱਚ ਨਿਸ਼ਚਾ ਹੈ ਨਹੀਂ ਆਪਣੇ ਗੁਰੂ ਤੇ, ਕਿਨੂੰ ਫਿਰ ਮਨ ਚ ਨਿਸ਼ਚਾ ਗੁਰੂ ਤੇ ਪ੍ਰਤੀਤ ਹੈ, ਭਰੋਸਾ ਹੈ। ਤੇ ਮਨ ਦੇ ਮੁੱਖ ਤੋਂ ਵੀ ਸ਼ਰਧਾ ਦੇ ਬਚਨ ਪੈਂਦੇ, ਫਿਰ ਉਹ ਗੁਰੂ ਸਾਖੀ ਜਾਣਦਾ, ਅੰਤਰਜਾਮੀ ਸਾਬਿਤ ਜਾਣਦਾ। ਇਹਨਾਂ ਦੇ ਮਨ ਦੇ ਵਿੱਚ ਇਹ ਬਦਨੀਤ ਸੀ ਕਿ ਮਹਾਰਾਜ ਰਵਾਲ ਸਰ ਆਉਣਗੇ ਇੱਥੇ, ਫਿਰ ਉਹਨਾਂ ਨੂੰ ਅਰੈਸਟ ਕਰ ਲਾਂਗੇ, ਗ੍ਰਿਫਤਾਰ ਕਰ ਲਾਂਗੇ। ਪਰ ਸਾਹਿਬ ਸਿੰਘ ਜੀ, ਥੋੜ੍ਹਾ ਜਿਹਾ ਚਿਰ ਦੁਨੀਆਂ ਨਾਲ ਚਲਾਕੀ ਚੱਲ ਸਕਦੀ ਹੈ, ਕਿਉਂਕਿ ਵੀ ਖਾਲਕ ਖਲਕ ਖਲਕ ਮੈਂ ਖਾਲਕ, ਦੁਨੀਆਂ ਵਿੱਚ ਰੱਬ ਹੈ, ਰੱਬ ਵਿੱਚ ਦੁਨੀਆਂ ਹੈ, ਇਹ ਵੀ ਪਰਮੇਸ਼ਰ ਦਾ ਹੀ ਰੂਪ ਹੈ। ਥੋੜ੍ਹਾ ਜਿਹਾ ਚਿਰ ਤਾਂ ਇਹਨਾਂ ਨਾਲ ਚੱਲ ਜਾਂਦਾ ਹੈ ਚਲਾਕੀ ਵਾਲਾ ਕੰਮ, ਪਰ ਰੱਬ ਨਾਲ ਤਾਂ ਨਹੀਂ ਚੱਲ ਸਕਦਾ, ਕਿਉਂਕਿ ਉਹਦਾ ਤੇਰੇ ਘੱਟ ਘੱਟ ਕੇ ਅੰਤਰ ਕੀ ਜਾਣ, ਜਿੱਥੋਂ ਫੁਰਨਾ ਬਣ ਰਿਹਾ ਨਾ ਤੇਰੇ ਅੰਦਰ, ਉੱਥੋਂ ਜਾਣਦਾ, ਉਹਦੇ ਨਾਲ ਕਿਵੇਂ ਠੱਗੀ ਮਾਰੇ ਨੇ। ਪਰ ਮਾਰਨਾ ਤਾਂ ਚਾਹੁੰਦਾ, ਪਰ ਅੰਤਰ ਜਾਮੀ ਕਰਕੇ ਨਹੀਂ ਚੱਲਣਾ ਕੰਮ। ਤੈਥੋਂ ਰੱਬ ਠੱਗਿਆ ਨਹੀਂ ਹੋ ਜਾਣਾ, ਦੁਨੀਆਂ ਨੂੰ ਠੱਗਣ ਵਾਲੇ ਆਵੇ, ਰੱਬ ਠੱਗਿਆ ਨੀ ਤੈਥੋਂ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ ਦੁਨੀਆਂ ਨਾਲ ਚਲਾਕੀ ਚੱਲ ਸਕਦੀ ਹੈ ਪਰ ਪਰਮਾਤਮਾ ਨਾਲ ਨਹੀਂ। ਉੱਥੇ ਤਾਂ ਫਿਰ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਜਿੰਨਾ ਚਿਰ ਤੇਰੀ ਨੀਅਤ ਰਾਸ ਨਹੀਂ ਮਿਲੇਗਾ ਤੈਨੂੰ ਭਗਵਾਨ। ਉਹਨਾਂ ਦੇ ਮਨ ਦੇ ਵਿੱਚ ਗਏ ਸੀ ਮਹਾਰਾਜ ਇੱਥੇ ਆਉਣਗੇ, ਉਹਨਾਂ ਨੂੰ ਗ੍ਰਿਫਤਾਰ ਕਰ ਲੈਣ। ਪਰ ਸਾਹਿਬ ਸਿੰਘ ਜੀ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਫੌਜਾਂ ਸਮੇਤ ਪਹੁੰਚੇ, ਦੀਵਾ ਰਾਤ ਨੂੰ ਕਹਿੰਦੇ ਵੀ ਮੇਰੇ ਤੋਂ ਬਗੈਰ ਚਾਨਣਾ ਨਹੀਂ ਹੁੰਦਾ। ਰਾਤ ਨੂੰ ਤਾਂ ਦੀਵਾ ਹੀ ਪ੍ਰਧਾਨ ਹੁੰਦਾ, ਪਰ ਜਦ ਸੂਰਜ ਚੜ੍ਹਦਾ ਫਿਰ ਆਪਾਂ ਹੀ ਜਾਂਦੇ, ਕਹਿ ਦਿੰਦੇ ਬੰਦ ਕਰੋ ਜੀ ਲਾਈਟ, ਜਾਗ ਰਹੀ ਹੈ ਤੁਹਾਡੀ ਕਿ ਹੁਣ ਸੂਰ ਚੜ ਗਿਆ, ਹੁਣ ਕਾਹ ਤੋਂ ਜਾਗ ਰਹੀ ਹੈ, ਬੰਦ ਕਰੋ ਇਹਨੂੰ। ਪਰ ਜੇ ਦੀਵਾ ਕੇ ਸੂਰਜ ਮੇਰੇ ਅੱਗੇ ਕੀ ਹੈ, ਫਿਰ ਕਿੱਡਾ ਕੁ ਸਿਆਣਾ ਹੋਇਆ। ਵੈਸੇ ਅੱਜ ਬੰਦੇ ਰੱਬ ਨੂੰ ਚੈਲੰਜ ਕਰ ਰਹੇ ਨੇ, ਕਹਿੰਦੇ ਹੈ ਨਹੀਂ ਉਹ ਤਾਂ ਇੱਕ ਦੀਵੇ ਜਿੰਨੀ ਬੁੱਧ ਪਾ ਕੇ ਇਨਸਾਨ ਜਿਹੜਾ ਕਰੋੜਾਂ ਸੂਰਜਾਂ ਨੂੰ ਪ੍ਰਕਾਸ਼ ਦੇਣਾ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਬੰਦਾ ਉਹਨੂੰ ਚੈਲੰਜ ਕਰ ਰਿਹਾ ਰੱਬ ਨੂੰ। ਕਹਿੰਦੇ ਸਾਇੰਸ ਹੀ ਹੈ ਸਭ ਕੁਝ, ਰੱਬ ਕਿਆ ਕਰੇਗਾ। ਆ ਜਦੋਂ ਸਾਰਾ ਢਾਂਚਾ ਹਿੱਲ ਜਾਂਦਾ ਨਾ, ਫਿਰ ਕਹਿੰਦੇ ਕੁਦਰਤ ਹੈ। ਕੁਦਰਤ ਵੀ ਫਿਰ ਸਾਇੰਸ ਨਹੀਂ ਬਣਾਈ ਹੋਣੀ। ਜ਼ਿਆਦਾ ਜਪਾਨੀ ਟੱਪਦੇ ਸੀ ਵੀ ਅਸੀਂ ਟੈਕਨੀਕਲ ਜ਼ਿਆਦੇ ਹੋਏ ਹਾਂ। ਜਦ ਹਿੱਲ ਗਿਆ ਨਾ ਸਾਰਾ ਕੁਛ, ਸਵੇਰ ਨੂੰ ਸੜਕਾਂ ਦੇ ਬੈਠੇ ਸੀ। ਜਾ ਕਰਤਾ ਸਿਰੀ ਠੀਕ ਹੋ ਸਾਜੇ, ਆਪੇ ਜਾਣਾ ਸੋਏ। ਬੰਦੇ ਦੀ ਅਕਲ ਤਾਂ ਦੀਵੇ ਜਿੰਨੀ ਹੈ, ਤੇ ਉਹ ਕਰੋੜਾਂ ਸੂਰਜਾਂ ਦੁਆਰਾ ਵੀ ਕਹੀਏ ਤਾਂ ਇਹ ਤਾਂ ਅਤਕਥਨੀ ਜੀ ਹੋ ਜਾਏਗੀ। ਇਹ ਉਹਨੂੰ ਚੈਲੰਜ ਕਰ ਲਿਆ ਰੱਬ ਨੂੰ, ਇਹ ਦੀਵੇ ਦੀ ਬੁੱਧ ਜਿੰਨਾ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦੱਸਿਆ ਨਾ ਵੀ ਜੇ ਦੀਵਾ ਕੇ ਮੈਂ ਸੂਰਜ ਦੀ ਲਾਈਟ ਮੱਧਮ ਕਰਾਂਗਾ ਤਾਂ ਕਿੱਡਾ ਕੁ ਸਿਆਣਾ ਹੈ। ਉਹ ਤਾਂ ਫਿਰ ਉਹਦੀ ਬੇਸਮਝੀ ਹੋਈ ਹੈ ਨਾ। ਜੇ ਕੋ ਆਖੀ ਇਮਲੀ ਖਾ ਕੇ ਮੈਂ ਅੰਬ ਦਾ ਸਵਾਦ ਮੈਨੂੰ ਆਜੂਗਾ, ਇਮਲੀ ਅੰਬ ਦੇ ਬਰਾਬਰ ਕਿਵੇਂ ਹੋ ਸਕਦੀ। ਜੇ ਕੋ ਗੁਆਂਢੀ ਆਖੇ ਮੈਂ ਕਿਸੇ ਨੂੰ ਪਿਤਾ ਜੀ ਨਾਲ ਪਿਆਰ ਕਰਾਂਗਾ, ਗੁਆਂਢੀ ਕਰ ਸਕਦਾ ਪਿਤਾ ਜੀ ਨਾਲ ਪਿਆਰ? ਨਹੀਂ ਕਰ ਸਕਦਾ। ਜੇ ਛੱਪੜ ਆਖੇ ਮੈਂ ਸਮੁੰਦਰ ਦੀ ਬਰਾਬਰੀ ਕਰਨੀ ਹੈ ਕਿ ਛੱਪੜ ਚ ਹੀਰੇ ਲਾਲ ਲੱਭਣਗੇ, ਚਿੱਕੜ ਜਾਂ ਡੱਡੂ ਮੱਛੀਆਂ ਹੋ ਜਾਣਗੀਆਂ, ਹੋਰ ਤਾਂ ਕੱਖ ਨਹੀਂ ਮਿਲੇਗਾ। ਤੇ ਜੇ ਖੂਹ ਆਖੇ ਮੈਂ ਮੀਂਹ ਦੀ ਬਰਾਬਰੀ ਕਰਨੀ ਹੈ, ਭਾਈ ਗੁਰਦਾਸ ਜੀ ਕਹਿੰਦੇ ਹੋ ਜਾਏਗਾ ਖੂਹ ਦਾ ਪਾਣੀ ਮੀਂਹ ਦੇ ਬਰਾਬਰ। ਉਹ ਤਾਂ ਕਦੋਂ ਕਿਆਰੀਆਂ ਭਰ ਕੇ ਉਤਰ ਗਿਆ ਜੀ ਪਾਣੀ, ਹੁਣ ਸਵੇਰੇ ਜੋੜ ਲਿਓ ਖੂਹ। ਇਹਨੇ ਫਿਰ ਘੜੀਆਂ ਦੇ ਵਿੱਚ ਹੀ ਜਲ ਥਲ ਕਰ ਦੇਣਾ। ਤੇ ਜੇ ਕੋ ਆਖੇ ਪੀਰ ਫਕੀਰ ਦੇਵੀ ਦੇਵਤਾ ਗੁਰੂ ਦੀ ਬਰਾਬਰੀ ਕਰ ਸਕਦਾ ਹੈ, ਹੋ ਸਕਦੀ ਹੈ? ਨਹੀਂ ਹੋ ਸਕਦੀ। ਐਵੇਂ ਆਪਾਂ ਛੱਡ ਕੇ ਫਿਰ ਤੁਰ ਪੈਂਦੇ ਹਾਂ, ਗੁਰੂ ਮਨ ਦੇ ਬਰਾਬਰ ਕੌਣ ਹੋ ਸਕਦਾ ਹੈ? ਭਾਈ ਗੁਰਦਾਸ ਜੀ ਲਿਖਦੇ ਨਾ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਅੰਬ ਖਾ ਇਮਲੀ ਖਾ ਕੇ ਤੈਨੂੰ ਅੰਬ ਦਾ ਸਵਾਦ ਨਹੀਂ ਆ ਸਕਦਾ, ਗਲਾ ਤਾਂ ਖਰਾਬ ਹੋ ਜਾਏਗਾ, ਪਰ ਅੰਬ ਜੈਸਾ ਸਵਾਦ ਤਾਂ ਨਹੀਂ ਹੈ। ਪਿਤਾ ਦਾ ਪਿਆਰ ਕੌਣ ਦੇ ਸਕਦਾ ਗੁਆਂਢੀ ਕੋਈ? ਉਹ ਤਾਂ ਪਿਤਾ ਹੀ ਹੈ, ਸਾਰੀ ਜ਼ਿੰਦਗੀ ਦੀ ਕਮਾਈ ਫਿਰ ਨਵਾਂ ਨੌ ਲਵਾ ਕੇ ਫਿਰ ਉਹਦੇ ਹੱਥੋਂ ਲੈ ਕੇ ਪ੍ਰਸ਼ਾਦਾ ਛਕਦਾ, ਪਿਤਾ ਹੀ ਹੈ ਉਹ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ, ਸਾਗਰ ਕੇ ਨਿਤ ਕਤ ਪਾਈਏ ਪੋਖਰ ਸਹਿ। ਛੱਪੜ ਦੀ ਬਰਾਬਰੀ ਸਮੁੰਦਰ ਨਾਲ ਕਿਵੇਂ ਹੋ ਸਕਦੀ ਹੈ? ਹੀਰੇ ਮੋਤੀ ਤਾਂ ਸਮੁੰਦਰ ਚੋਂ ਹੀ ਮਿਲਣਗੇ, ਛੱਪੜ ਵਿੱਚੋਂ ਤਾਂ ਫਿਰ ਚਿੱਕੜ ਮਿੱਧਰੋ ਜਾਂ ਡੱਡੀਆਂ ਮੱਛੀਆਂ। ਪਰ ਜਿਨ੍ਹਾਂ ਦਾ ਸੁਭਾਅ ਛੱਪੜਾਂ 'ਚ ਫਿਰਨ ਲੱਗ ਜਾਣਾ, ਚਿੱਕੜ ਮਿੱਧਰ ਲੱਗ ਜਾਣਾ, ਉਹ ਸਮੁੰਦਰ 'ਤੇ ਘੱਟ ਹੀ ਜਾਂਦੇ ਹੁੰਦੇ। ਆ ਜਿਹੜੇ ਭਰਮਾਂ ਦਾ ਚਿੱਕੜ ਮਿਲਦੇ ਫਿਰਦੇ ਨਾ, ਭਰਮਾਂ ਦਾ ਚਿੱਕੜ, ਇਹ ਗਿਆਨ ਰੂਪੀ ਸਮੁੰਦਰ ਗੁਰੂ ਕੋਲ ਘੱਟ ਹੀ ਆਉਣਗੇ, ਇਹਨਾਂ ਨੂੰ ਭਰੋਸਾ ਹੀ ਨਹੀਂ ਆਉਣਾ। ਇਹ ਕਹਿਣਗੇ ਪਤਾ ਨਹੀਂ ਸ਼ਨੀਵਾਰ ਵਾਲੇ ਕਰੂਗਾ ਜਾਂ ਮੰਗਲਵਾਰ। ਭਗਤ ਫਰੀਦ ਜੀ ਕਹਿੰਦੇ ਉਹ ਕਿਸੇ ਸਮੁੰਦਰ ਤੇ ਅੱਪੜ ਕੀ ਕਰੇਗਾ, ਛੱਪੜ ਦੇ ਵਿੱਚ ਚਿੱਕੜ ਮਿਧ ਕੇ ਤੇਰੇ ਕੱਪੜੇ ਖਰਾਬ ਹੋ ਜਾਣਗੇ। ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਇਆ ਚਿੱਕੜ ਡੁੱਬੇ ਹੱਥ, ਉੱਥੇ ਤਾਂ ਤੇਰੇ ਕੱਪੜੇ ਲਿਬੜ ਜਾਣਗੇ, ਮੈਲੇ ਹੋ ਜਾਣਗੇ ਤੇਰੇ ਹੱਥ ਪਏ। ਭਾਈ ਗੁਰਦਾਸ ਜੀ ਕਹਿੰਦੇ ਸਾਗਰ ਕਿ ਨਿੱਧ ਕਤ ਪਾਈਏ ਪੋਖਰ ਸਹਿ, ਦਿਨ ਕਰ ਸਰ ਜੋਤ ਦੀਪ ਨਾ ਜਗਾਈਏ। ਤੂੰ ਆਖੇ ਸੂਰਜ ਦੇ ਬਰਾਬਰ ਮੈਂ ਦੀਵਾ ਜਗਾ ਦੇਗਾ ਸਵੇਰੇ, ਤੇ ਮੱਧਮ ਕਰ ਦਿਆਂਗਾ ਸੂਰਜ ਦੀ ਲਾਈਟ, ਨਹੀਂ ਨਾ ਹੋਣਾ, ਹੋ ਨਹੀਂ ਸਕਦਾ। ਇੰਦਰ ਬਿਰਖਾ ਸਮਾਨ ਕੁਝ ਸੁਨਾ ਕੂਪ ਜਲ, ਮੀਂਹ ਦੇ ਬਰਾਬਰ ਖੂਹ ਦਾ ਪਾਣੀ ਨਹੀਂ ਪਹੁੰਚ ਸਕਦਾ। ਚੰਦਨ ਸਬਾਸ ਨਾ ਪਲਾਸ ਮਹਿਕਾਈ ਹੈ, ਚੰਦਨ ਦੇ ਬਰਾਬਰ ਕਿਤੇ ਢੱਕ ਦੇ ਫੁੱਲ ਥੋੜਾ ਹੋ ਸਕਦੇ, ਹੁੰਦੇ ਤਾਂ ਵਧੀਆ ਨੇ ਗੁਲਾਬੀ ਜੇ, ਪਰ ਤੁਸੀਂ ਕਦੇ ਹਾਰ ਪਰੋ ਕੇ ਲਿਆਏ ਤਾਂ ਨੀ ਗੁਰੂ ਗ੍ਰੰਥ ਦੇ ਜੂਰੀ ਢੱਕਾਂ ਦੇ ਫੁੱਲਾਂ ਨੂੰ, ਨਹੀਂ ਕਿਸੇ ਕੰਮ ਨੀ ਹੁੰਦੇ। ਮਹਾਰਾਜ ਕਹਿੰਦੇ ਜਿਹੜੀ ਕੁਲ ਵਿੱਚ ਕੋਈ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਬਾਣੀ ਪੜਨ ਵਾਲਾ ਗੁਰਮੁਖ ਨਹੀਂ ਹੋਇਆ, ਉਹ ਜਿਹੜੀ ਕੁਲ ਹੈ ਢੱਕ ਪਲਾ ਵਰਗੀ ਹੈ। ਕਬੀਰ ਸੋਈ ਕੁਲ ਭਲੀ, ਜੈ ਕੁਲ ਹਰ ਕੁਲ ਦਾਸ, ਜੈ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਢੱਕਾਂ ਦੇ ਨਾ ਦਰਵਾਜ਼ੇ ਬਣਦੇ ਨੇ, ਨਾ ਚਕਾਠਾਂ ਬਣਦੀਆਂ, ਨਾ ਕੋਈ ਫੁੱਲ ਤੋੜ ਕੇ ਹਾਰ ਬਣਾਉਂਦਾ, ਹੋਏ ਕਿਸੇ ਕੰਮ ਨਹੀਂ ਆ। ਜੇ ਤੂੰ ਬੰਦਗੀ ਨਹੀਂ ਕਰਦਾ ਫਿਰ ਕਿਸੇ ਕੰਮ ਨਹੀਂ ਹੋਇਆ। ਚੰਦਨ ਸਬਾਸ ਨਾ ਪਲਾਸ ਮਹਿਕਾਈ ਹੈ, ਚੰਦਨ ਦੀ ਬਰਾਬਰੀ ਢੱਕ ਦੇ ਫੁੱਲ ਨਹੀਂ ਕਰਨਗੇ। ਭਾਈ ਗੁਰਦਾਸ ਜੀ ਕਹਿੰਦੇ ਸ੍ਰੀ ਗੁਰੂ ਦਿਆਲ ਸੀ ਦਇਆ ਨਾ ਆਨ ਦੇਵ ਮੈਂ। ਗੁਰੂ ਵਰਗੀ ਦਿਆਲਤਾ ਕਿਸੇ ਦੇਵੀ ਦੇਵਤੇ ਪੀਰ ਪਕੰਬਰ ਫਕੀਰ ਚ ਨਹੀਂ ਹੋ ਸਕਦੀ। ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲਾਉ ਧਾਈ ਹੈ, ਜਿੱਥੋਂ ਸੂਰ ਚੜ੍ਹਦੇ ਜਿੱਥੇ ਜਾ ਕੇ ਛਿਪਦਾ ਹੈ, ਫਿਰ ਲਓ ਉੱਥੋਂ ਤੱਕ ਗੁਰੂ ਵਰਗਾ ਦਿਆਲੂ ਤੁਹਾਨੂੰ ਨਹੀਂ ਮਿਲ ਸਕਦਾ। ਪਰ ਜਿਨ੍ਹਾਂ ਦਾ ਸੁਭਾਅ ਬਣ ਜਾਏ ਚੱਕਰ ਛੱਪਣੀਆਂ ਚ ਫਿਰਨ ਦਾ, ਉਹ ਫਿਰ ਚਿੱਕੜ ਮਿਧਣ ਦਾ ਹੀ ਉਹਨਾਂ ਦਾ ਉੱਥੇ ਮਿਧੀ ਜਾਣਗੇ ਚੁੱਕਰ। ਉਹ ਦੀਵੇ ਨੇ ਕੀ ਫਿਰ ਉਹਦੀ ਸੂਰ ਦੀ ਲਾਈਟ ਮੱਧਮ ਕਰਨੀ। ਜਦ ਕਲਗੀਧਰ ਪਾਤਸ਼ਾਹ ਮਹਾਰਾਜ ਰਵਾਲ ਸਰ ਪਹੁੰਚੇ, ਜਿਹੜੀਆਂ ਮਨ ਦੀਆਂ ਘਾੜਤਾਂ ਸੀ ਨਾ ਉਹਨਾਂ ਦੀਆਂ, ਕੌਣ ਝੱਲੇ ਗੁਰੂ ਕੀ ਝਾਲਾ, ਸਤਿਗੁਰ ਅਗਮਾ ਗਾਧ ਬੋਧ, ਕੌਣ ਝੱਲੇ ਗੁਰੂ ਕੀ ਝਾਲਾ। ਸਭ ਮਨ ਦੀਆਂ ਮਨ ਚ ਰਹਿ ਗਈਆਂ, ਚੁੱਪ ਕਰ ਗਏ ਸਾਰੇ। ਬੈਠ ਕੇ ਮਹਾਰਾਜ ਦੇ ਆਲੇ ਦੁਆਲੇ ਇਕੱਠੇ ਹੋ ਕੇ, ਰਿਸ਼ੀ ਮੁਨੀ ਜੋਗੀ ਸਿੱਧ ਰਾਜੇ ਪਹਾੜੀ, ਫਿਰ ਗੁਰੂ ਮਹਾਰਾਜ ਨੂੰ ਚਰਚਾ ਕਰਕੇ ਨੀਵਾਂ ਦਿਖਾਉਣਾ ਚਾਹੁੰਦੇ ਨੇ ਜੋਗੀ ਸਿੱਧ ਨੇ ਜਿਹੜੇ ਰਿਸ਼ੀ ਮੁਨੀ। ਉਹ ਗੁਰੂ ਮਹਾਰਾਜ ਨੂੰ ਪੁੱਛਦੇ ਨੇ ਵੀ ਜਿਹੜਾ ਜੀਵ ਹੈ ਰੱਬ ਨੂੰ ਭੁੱਲ ਕੇ ਵਿਛੜ ਕੇ ਦੁਖੀ ਹੋ ਰਿਹਾ, ਉਹਨੂੰ ਮਿਲਣ ਦਾ ਸਾਧਨ ਕੀ ਹੈ, ਪਰਮਾਤਮਾ ਨੂੰ ਕੈਸੇ ਮਿਲਿਆ ਜਾਂਦਾ। ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਮਤ ਦੱਸੇ, ਆਪੋ ਆਪਣੇ ਸਾਧਨ ਦੱਸੇ, ਤਾਂ ਗਰੀਬ ਨਿਵਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਦੱਸੋ ਕਿ ਪਰਮਾਤਮਾ ਨੂੰ ਕੈਸੇ ਮਿਲੀਦਾ ਹੈ, ਸਾਧਨ ਕੀ ਹੈ। ਤਾਂ ਫਿਰ ਕਲਗੀਧਰ ਪਾਤਸ਼ਾਹ ਨੇ 10 ਸਵਈਏ ਉਚਾਰਨ ਕੀਤੇ, ਉਹਨਾਂ ਪਹਾੜੀ ਰਾਜਿਆਂ ਨੂੰ ਉਪਦੇਸ਼ ਦਿੰਦੇ ਹਨ। ਵੈਰਾਗਮਈ 10 ਸਵਈਏ, ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ। ਇਹ ਵੈਸੇ 2 ਵਾਰੀ ਸੋਈਏ ਉਚਾਰੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ, ਇੱਕ ਵਾਰੀ ਸ਼ਾਮ ਦੇ ਰਾਜੇ ਨੂੰ ਉਪਦੇਸ਼ ਦਿੰਦਿਆਂ ਵੀ ਉਪਦੇਸ਼ ਕੀਤਾ ਸੀ ਮਹਾਰਾਜ। ਉਹ ਰਾਜਾ ਰਤਨ ਰਾਏ ਸੀ, ਸ਼ਾਮ ਦਾ ਰਾਜਾ। ਜਦੋਂ ਮਹਾਰਾਜ ਤ੍ਰਿਵੇਣੀ ਸੰਗਮ ਅਲਾਹਾਬਾਦ ਪਹੁੰਚੇ ਸੀ 9ਵੇਂ ਪਾਤਸ਼ਾਹ, ਇੱਥੇ ਰਾਜਾ ਬਿਸ਼ਨ ਸਿੰਘ ਮਹਾਰਾਜ ਨੂੰ ਮਿਲਿਆ ਸੀ। ਕਹਿੰਦੇ ਮਹਾਰਾਜ ਮੈਨੂੰ ਔਰੰਗਜ਼ੇਬ ਨੇ ਅਸਾਮ ਦੀ ਮੁਹਿੰਮ ਤੇ ਭੇਜਿਆ। ਜਿਹੜਾ ਰਾਜਾ ਬਾਗੀ ਹੁੰਦਾ ਸੀ ਨਾ ਔਰੰਗਜ਼ੇਬ ਤੋਂ, ਉਹਨੂੰ ਅਸਾਮ ਭੇਜ ਦਿੰਦਾ ਸੀ, ਉੱਥੇ ਉਹਨੂੰ ਜਾਦੂਆਂ ਨਾਲ ਹੀ ਮਾਰ ਦਿੰਦੇ ਸੀ, ਕਦੀ ਮੁੜ ਕੇ ਨਹੀਂ ਸੀ ਆਇਆ ਉੱਥੋਂ। ਇੰਨਾ ਉੱਥੇ ਜਾਦੂ ਦਾ ਪ੍ਰਭਾਵ ਸੀ, ਅੱਜ ਵੀ ਅਸਰ ਹੈਗਾ ਉੱਧਰ ਬੰਗਾਲ ਅਸਾਮ ਦੇ ਵਿੱਚ ਜਾਦੂ ਦਾ, ਪਰ ਹੁਣ ਘਟ ਗਿਆ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਵੀ ਗਏ ਨੇ, ਧੋਬੜੀ ਸਾਹਿਬ ਗੁਰਦੁਆਰਾ ਜਿੱਥੇ ਅਸਾਮ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਗਏ ਤਾਂ ਭਲਾ ਕਰਨ ਵਾਸਤੇ ਮਰਦਾਨੇ ਨੂੰ ਕਾਰਨ ਬਣਾਉਂਦੇ ਸੀ। ਮਰਦਾਨਾ ਕਹਿੰਦਾ ਮਹਾਰਾਜ ਪਿਆਸ ਲੱਗੀ ਹੈ, ਮੈਂ ਆ ਨਗਰ ਹੈ ਉੱਥੋਂ ਪਾਣੀ ਪੀਆ। ਮਹਾਰਾਜ ਕਹਿੰਦੇ ਜਾਦੂਆਂ ਦਾ ਇਹ ਸਾਰਾ ਇਲਾਕਾ ਹੈ। ਕਹਿੰਦਾ ਮਹਾਰਾਜ ਪਿਆਸ ਲੱਗੀ, ਕਹਿੰਦੇ ਜਾ ਛਕਿਆ, ਦੇਖਿਆ ਬਹੁਤ ਵਧੀਆ ਦਰਵਾਜ਼ਾ ਘਰ, ਦੇਖ ਕੇ ਜਾ ਕੇ ਪਾਣੀ ਮੰਗਿਆ ਛਕਣ ਵਾਸਤੇ। ਕਹਿੰਦੇ ਬਹਿ ਜਾਓ, ਛਕਾ ਦਿੰਦੇ ਹਾਂ, ਜਲ ਪਾਣੀ ਪਿਆ ਦਿੰਦੇ। ਉਹ ਮੰਤਰ ਪੜ੍ਹ ਕੇ ਮਰਦਾਨੇ ਦੇ ਗਲ ਚ ਧਾਗਾ ਪਾਤਾ, ਮੀਡਾ ਬਣਾਤਾ ਭਾਈ ਮਰਦਾਨਾ। ਇੱਥੇ ਮਨ ਸ਼ੰਕਾ ਕਰੇਗਾ ਆਪਣਾ, ਗੁਰੂ ਨਾਨਕ ਦੀ ਸਰਨ ਵਿੱਚ ਰਹਿਣ ਵਾਲੇ ਭਾਈ ਮਰਦਾਨੇ ਉੱਤੇ ਮੰਤਰ ਦਾ ਅਸਰ ਹੋ ਗਿਆ ਕਿ ਭੇਡੂ ਬਣ ਗਿਆ? ਨਹੀਂ ਹੋ ਸਕਦਾ। ਇਹ ਤਾਂ ਭਲਾ ਕਰਨਾ ਸੀ, ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਧਨ ਬਣਾਇਆ। ਮਤੇ ਤੁਸੀਂ ਧਾਗਿਆਂ ਤੋਂ ਡਰਨ ਲੱਗ ਜਾਓ। ਜਿਹੜੇ ਘਰ ਦੇ ਵਿੱਚ ਬਾਣੀ ਦਾ ਨਿਤਨੇਮ ਹੁੰਦਾ, ਉੱਥੇ ਕੋਈ ਕਲਾਮ, ਕੋਈ ਟੂਣਾ, ਕੋਈ ਮੰਤਰ, ਕੋਈ ਜੰਤਰ, ਕੋਈ ਤੰਤਰ ਨਹੀਂ ਚੱਲ ਸਕਦਾ। ਮਹਾਂਕਲਾਮ ਇਹ ਪਰਮਾਤਮਾ ਦੀ ਮਹਾਂਕਲਾਮ ਹੈ, ਇਹਦੇ ਉੱਤੇ ਕੋਈ ਮੰਤਰ ਜੰਤਰ ਟੂਣਾ ਕਲਾਮ ਨਹੀਂ ਚੱਲੇਗਾ। ਪਰ ਬਾਣੀ ਪੜ੍ਹਨ ਵਾਲੇ ਦਾ ਭਰੋਸਾ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਸਵੇਰੇ ਪਾਠ ਕਰਦਾ ਹੋਵੇ, ਸ਼ਾਮ ਨੂੰ ਕਿਤੇ ਹੋਰ ਬੈਠਾ ਹੋਵੇ, ਜਾ ਫਿਰ ਸੱਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਫਿਰ ਤਾਂ ਗੁਰੂ ਦਾ ਦੋਸ਼ ਨਹੀਂ ਹੈ ਨਾ। ਉਹ ਪ੍ਰੈਕਟੀਕਲ ਕਰ ਕਰਕੇ ਦੇਖਿਆ ਸਿੰਘਾਂ ਨੇ, ਪ੍ਰੈਕਟੀਕਲ। ਇੱਕ ਮੌਲਵੀ ਕਲਾਮਾ ਜਾਣਦਾ ਸੀ ਯੂਪੀ ਚ, ਇੱਕ ਅੰਮ੍ਰਿਤਧਾਰੀ ਸਿੰਘ ਕਹਿੰਦਾ ਮੈਨੂੰ ਵੀ ਕਾਜੀ ਜੀ ਸਿਖਾ ਦਿਓ ਕਲਾਮਾ। ਉਹ ਕਹਿੰਦਾ ਸਿਖਾ ਦਿਆਂਗਾ, ਪਰ ਕੜਾ ਲਾ ਦੇ, ਜਿਹਦੇ ਕੜਾ ਹੋਵੇ ਨਾ ਲੋਹੇ ਦਾ, ਉਹਦੇ ਉੱਤੇ ਸਾਡੀ ਕਲਾਮ ਨਹੀਂ ਚੱਲਦੀ ਹੈ। ਕੜੇ ਤੇ 239 ਸਾਲ ਲੱਗੇ ਨੇ ਤਾਂ ਤਿਆਰ ਹੋਇਆ, ਤੂੰ ਕਹਿ ਕਿਤੇ ਕੰਨ ਚ ਫੂਕ ਮਾਰ ਕੇ ਸਿੱਖ ਤਿਆਰ ਹੋ ਗਏ। 239 ਸਾਲ, 10 ਜਾਮੇ ਧਾਰੇ ਨੇ ਸੱਚੇ ਪਾਤਸ਼ਾਹ ਨੇ ਖਾਲਸਾ ਤਿਆਰ ਕਰਨ ਵਾਸਤੇ। ਕੱਲੀ ਕੱਲੀ ਗੱਲ ਐਵੇਂ ਨਹੀਂ ਦੇਤੀ, ਸਿੱਖ ਕੜਾ ਪਾਈ ਫਿਰਦਾ ਜੀ, ਮੈਂ ਤਾਂ ਸੋਨੇ ਦਾ ਪਾਲੂ, ਚਾਹੇ ਹੀਰਿਆਂ ਦਾ ਪਾਲਾ, ਪਰ ਲੋਹੇ ਉੱਤੇ ਨਹੀਂ ਤੇਰੇ ਕਲਾਮ ਚੱਲ ਸਕਦੀ ਹੈ। ਸਾਡੀਆਂ ਮਾਈਆਂ ਜਦ ਘਰ ਬੱਚੇ ਨੇ ਜਨਮ ਲੈਂਦਾ ਸੀ, ਲੈਣਾ ਹੁੰਦਾ ਸੀ, ਉਹਦੇ ਸਰਾਣੇ ਛੁਰੀ ਰੱਖਦੇ ਸੀ। ਪੁਰਾਣੀਆਂ ਮਾਈਆਂ ਨੂੰ ਪੁੱਛ ਲਿਓ, ਜਿੱਥੇ ਲੋਹਾ ਹੁੰਦਾ ਸੀ ਉੱਥੇ ਮੰਤਰ ਨਹੀਂ ਸੀ ਚੱਲਦਾ। ਕਈ ਲੋਕ ਮੰਤਰਾਂ ਨਾਲ ਬੱਚੇ ਦੀ ਜਾਨ ਲੈ ਲੈਂਦੇ ਸੀ, ਜਿੱਥੇ ਲੋਹਾ ਹੁੰਦਾ ਸੀ ਉੱਥੇ ਮੰਤਰ ਹੀ ਨਹੀਂ ਸੀ ਚੱਲਦਾ, ਤਾਂ ਰੱਖਦੀਆਂ ਸੀ ਮਾਈਆਂ। ਉਹਦੀ ਦੌੜ ਨੂੰ ਜਿੰਦਾ ਲਾਉਂਦੇ ਸੀ ਲੋਹੇ ਦੇ, ਲੋਹੇ ਦਾ ਮਾਈਆਂ। ਦੇਖੋ ਸਾਇੰਸ ਹੈਗੀ ਸੀ ਉਹਨਾਂ ਕੋਲ, ਪਰ ਸਿੰਪਲ ਸੀ, ਹੰਕਾਰੀ ਨਹੀਂ ਸੀ, ਸਾਇੰਸ ਹੈਗੀ ਸੀ। ਆ ਹੁਣ ਸਾਇੰਸ ਵਾਲੇ ਉਵੇਂ ਆਪਣੇ ਫਿਰਦੇ ਨੇ, ਕਹਿੰਦੇ ਅਸੀਂ ਕਿਆ ਲੈਣਾ ਰੱਬ ਤੋਂ, ਲੈਣਾ ਪਊਗਾ ਤੁਹਾਨੂੰ ਵੀ, ਜੇ ਹਿੱਲ ਗਿਆ ਨਾ ਢਾਂਚਾ ਜਾ, ਨੱਕ ਰਗੜਦੇ ਫਿਰੋਂਗੇ। ਕੱਲੀ ਕੱਲੀ ਗੱਲ ਐਵੇਂ ਨਹੀਂ ਦੇਤੀ ਸਿੱਖੋ, ਤੈਨੂੰ ਕੋਈ ਚੈਲੰਜ ਕਰੇ ਲਓ ਜੀ ਐਵੇਂ ਕਿਰਪਾਨ ਪਾਈ ਫਿਰਦੇ ਨੇ, ਕੰਘਾ ਰੱਖ ਲਿਆ ਨਾ। 239 ਸਾਲ ਲੱਗੇ ਤਾਂ ਜਾ ਕੇ ਖਾਲਸ ਤਿਆਰ ਹੋਇਆ, ਖਾਲਸ ਪੂਰਨ, ਕੋਈ ਘਾਟ ਨਹੀਂ ਰਹੀ ਜਿਹਦੇ ਦੇ ਵਿੱਚ। ਉਹ ਕਾਜੀ ਕਹਿੰਦਾ ਸਿੰਘਾਂ ਕੜਾ ਲਾ ਦੇ ਹੱਥ ਚੋਂ, ਤਾਂਬੇ ਦਾ ਪਾਲਾ, ਮੇਰੀ ਕਲਾਮ ਨਹੀਂ ਚੱਲੇਗੀ ਤੇ ਲੋਹੇ ਦੇ ਉੱਤੇ, ਜਿੱਥੇ ਲੋਹਾ ਹੈ ਨਾ ਉੱਥੇ ਕਲਾਮ ਨਹੀਂ ਚੱਲੇਗੀ ਮੇਰੀ। ਦੇਖੋ ਫਿਰ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ ਤੇਰੇ ਨਾਲ ਨੇ ਸੁੱਤੇ ਸਿੱਧੀ, ਫਿਰ ਵੀ ਤੂੰ ਤੁਰਿਆ ਫਿਰ ਐਵੇਂ ਤਵੀਤ ਪਾਉਂਦਾ, ਫਿਰ ਤਾਂ ਤੇਰਾ ਭਰੋਸਾ ਉੱਠ ਗਿਆ, ਤੈਨੂੰ ਵਿਸ਼ਵਾਸ ਨਹੀਂ ਹੈ। ਉਹ ਮੀਡਾ ਬਣਾ ਤਾ ਉਹਨਾਂ ਨੇ, ਮੰਤਰ ਪੜ੍ਹ ਕੇ ਧਾਗਾ ਗਲ ਚ ਪਾਤਾ। ਕਿੰਨਾ ਚਿਰ ਬੀਤ ਗਿਆ, ਆਇਆ ਹੀ ਨਾ ਮਰਦਾਨਾ ਬਾਲਾ। ਕਹਿੰਦਾ ਮਹਾਰਾਜ ਮਰਦਾਨਾ ਜਲ ਛਕਣ ਗਿਆ ਸੀ। ਗੁਰੂ ਮਹਾਰਾਜ ਕਹਿੰਦੇ ਉਹ ਤਾਂ ਮੀਡਾ ਬਣਾ ਕੇ ਬੰਨਿਆ ਪਿਆ, ਚੱਲ ਆਪਾਂ ਨੂੰ ਕਰਤਾਰ ਇਹਨਾਂ ਦੇ ਭਲੇ ਵਾਸਤੇ ਲੈ ਕੇ ਆਇਆ। ਆ ਗਏ ਮਹਾਰਾਜ, ਗੁਰੂ ਮਹਾਰਾਜ ਨੂੰ ਦੇਖ ਕੇ ਮਿਆਂਕਦਾ, ਬੋਲ ਤਾਂ ਸਕਦਾ ਨਹੀਂ ਨਾ, ਬੋਲ ਤਾਂ ਇੱਕ ਬੰਦਾ ਹੀ ਸਕਦਾ, ਬਾਕੀ ਰਿੰਗ ਸਕਦਾ, ਤਜਾ ਮਿਆਂਗ ਸਕਦਾ। ਤੈਨੂੰ ਜ਼ਬਾਨ ਦਿੱਤੀ ਹੈ, ਤੂੰ ਬਾਣੀ ਨਹੀਂ ਪੜਦਾ, ਹੋਰ ਹੀ ਗੁਣਗੁਣ ਕਰਦਾ ਫਿਰਦਾ, ਸਿਮਰਨ ਕਰਿਆ ਕਰ, ਜ਼ਬਾਨ ਗੁੰਗੀ ਹੋ ਜਾਣੀ ਹੈ ਮੁੜ ਕੇ। ਕਿਸੇ ਜੂਨੀ ਚ ਨਾਮ ਨਹੀਂ ਜਪ ਹੋਣਾ ਤੇਰੇ ਤੇ, ਨਾਲੇ ਖੁਰ ਮਾਰਦਾ ਮਾਰਨ ਦੇਖ ਕੇ, ਨਾਲੇ ਮਿਆਂਕਦਾ ਵੀ ਮੈਨੂੰ ਛਡਾ ਲਓ। ਮਹਾਰਾਜ ਕਹਿੰਦੇ ਬਾਲਿਆ ਉਹ ਕੌਣ ਹੈ? ਕਹਿੰਦਾ ਮਹਾਰਾਜ ਮੀਡਾ। ਕਹਿੰਦੇ ਨਹੀਂ, ਮਰਦਾਨੇ ਨੂੰ ਮੀਡਾ ਬਣਾ, ਬੰਦੇ ਦੇ ਗਲ ਚ ਪਾ ਕੇ ਧਾਗਾ ਮੀਡਾ ਬਣਾ ਕੇ ਸ਼ਾਮ ਨੂੰ ਵੱਢ ਕੇ ਖਾ ਜਾਂਦੇ ਸੀ, ਤਾਂ ਗਏ ਸੀ ਮਹਾਰਾਜ। ਜਦ ਬਾਲੇ ਨੇ ਉਹਦੇ ਗਲ ਚੋਂ ਰੱਸੀ ਖੋਲ ਦਿੱਤੀ, ਟੁੱਟ ਗਿਆ ਮੰਤਰ, ਸੱਤੀ ਕੱਪੜੀ ਅੱਗ ਲੱਗ ਗਈ ਉਹਨਾਂ ਨੂੰ, ਕੌਣ ਹੈ ਜਿਹਨੇ ਸਾਡਾ ਮੰਤਰ ਤੋੜ ਦਿੱਤਾ। ਇਕੱਠੀਆਂ ਹੋ ਕੇ ਕੋਈ ਢੋਲ ਵਜਾਉਂਦਾ ਆਉਂਦਾ, ਕੋਈ ਗੁਰੂ ਮਹਾਰਾਜ ਦੇਖਿਆ ਢੋਲ ਲੱਤਾਂ ਨਾਲ ਹੀ ਜੋੜਤਾ ਉਹਨੇ। ਗਰੀਬ ਨਵਾਜ ਨੇ ਉਪਦੇਸ਼ ਦਿੱਤਾ, ਤੁਹਾਨੂੰ ਇਸ ਵਾਸਤੇ ਬੰਦਿਆਂ ਨੂੰ ਮਿੱਢੇ ਬਣਾ ਕੇ ਖਾਣ ਵਾਸਤੇ ਨਹੀਂ ਮਿਲਿਆ ਜਾਂਦਾ, ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ ਨੇ। ਫਿਰ ਰਾਜਾ ਬਿਸ਼ਨ ਸਿੰਘ ਦੀ ਮਦਦ ਵਾਸਤੇ ਤੇ ਸਾਮ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਹਾਰਾਜ ਗਏ। ਜਦੋਂ ਉੱਥੇ ਪਹੁੰਚੇ ਮਹਾਰਾਜ ਕਹਿੰਦੇ, ਰਾਜਾ ਬਿਸ਼ਨ ਸਿੰਘ ਫੌਜਾਂ ਨੂੰ ਕਹਿ ਦੋ ਉੱਚੀ ਜਗ੍ਹਾ ਤੇ ਤੰਬੂ ਲਾਉਣ। ਜਿਹੜੇ ਸ਼ਰਧਾਲੂ ਸੀ ਉਹਨਾਂ ਨੇ ਉੱਚੀ ਜਗ੍ਹਾ ਤੇ ਲਾ ਲਏ, ਜਿਹੜੇ ਆਪਣੇ ਵਰਗੇ ਸੀ ਰਾਤ ਨੂੰ ਕੀ ਹੋਣ ਲੱਗਿਆ ਹੋਣਾ, ਪਰ ਰਾਤ ਨੂੰ ਫਿਰ ਉਹਨਾਂ ਨੇ ਮੰਤਰ ਨਾਲ ਦਰਿਆਈ ਉਹਦੇ ਨੂੰ ਲੁਟਾ ਤਾ। ਫਿਰ ਦਿਨ ਚੜ ਗਿਆ, ਬਿਸ਼ਨ ਸਿੰਘ ਬੇਨਤੀ ਕਰਦਾ ਮਹਾਰਾਜ, ਕਹਿੰਦੇ ਹੁਣ ਤੱਤੀ ਵਾਹ ਨਹੀਂ ਲੱਗੀ। ਖੈਰ ਉਹਨਾਂ ਦੋਹਾਂ ਰਾਜਿਆਂ ਦੀ ਸੰਧੀ ਕਰਾਤੀ ਮਹਾਰਾਜ ਨੇ, ਰਾਜਾ ਰਾਮ ਰਾਏ ਦੀ ਤੇ ਬਿਸ਼ਨ ਸਿੰਘ। ਉਹਦੀ ਪੱਗ ਉਹਦੇ ਸਿਰ ਤੇ ਰੱਖਤੀ, ਉਹਦੀ ਪੱਗ ਉਹਦੇ ਸਿਰ, ਪੱਗ ਵੱਟ ਭਰਾ ਬਣਾ ਦਿੱਤੇ। ਇਹ ਆਪਾਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਵੀ ਮੇਰਾ ਪੱਗ ਵੱਟ ਭਰਾ ਆਇਆ, ਹੁਣ ਤਾਂ ਜਿਹਦੇ ਨਾਲ ਵਟਾਉਣਗੇ ਨਾ ਉਹਦਾ ਰਗੜਾ ਬੰਨਣਗੇ ਜ਼ਰੂਰ। ਪਤਾ ਨਹੀਂ ਕੈਸਾ ਸੰਸਾਰ ਆ ਗਿਆ, ਭਾਈ ਦਾ ਭਾਈ ਦੁਸ਼ਮਣ ਹੋ ਗਿਆ ਲੋਭ ਪਿੱਛੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਲੋਭੀ ਕਾ ਵਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਤੇਰੀ ਵਾਹ ਚੱਲਦੀ, ਲੋਭੀ ਦਾ ਵਿਸ਼ਵਾਸ ਨਾ ਕਰ, ਚੱਲ ਨਾ ਹੀ ਸਰੇ ਤਾਂ ਫੇਰ ਤਾਂ ਕਰਨਾ ਪਵੇ, ਲਹਿਦਾ ਗੱਲ ਹੈ। ਲੋਭੀ ਕਾ ਵਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਅੰਤ ਕਾਲ ਕਿੱਥੇ ਧੋ ਹੈ, ਤੈਨੂੰ ਉੱਥੇ ਸਿੱਟੇਗਾ ਲੋਭੀ ਜਿੱਥੇ ਹੱਥ ਨਾ ਪਾਏ। ਸਭ ਕੁਛ ਲਵਾ ਕੇ ਕਹਿੰਦੇ, ਜਾ ਜਿਹੜਾ ਕਰਨਾ ਕਰ ਲੈ, ਤੇਰਾ ਨਾਂ ਸਭ ਕੁਛ ਲੱਗ ਗਿਆ ਭਾਈ ਨੇ, ਦੇਖੋ ਸੱਕੇ ਭਾਈ। ਕਿਉਂਕਿ ਜਾ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨਿਹੋ, ਕਿੱਚੜ ਝੱਤ ਲੰਘਾਈ ਹੈ, ਛੱਪੜ ਟੁੱਟਾ ਮਿਹੋ। ਜਿੱਥੇ ਲੋਭ ਹੈ ਉੱਥੇ ਪ੍ਰੇਮ ਨਹੀਂ ਹੋ ਸਕਦਾ, ਤੇ ਅੱਜ ਕੰਮ ਸਾਰਾ ਲੋਭ ਤੇ ਆ ਕੇ ਖੜ ਗਿਆ, ਕੁਛ ਨਹੀਂ ਰਿਹਾ ਰਿਸ਼ਤੇਦਾਰੀ, ਨਾ ਕੋਈ ਸੰਬੰਧੀ। ਮਹਾਰਾਜ ਕਹਿੰਦੇ, ਜੇ ਤੂੰ ਗੁਰੂ ਕੋਲ ਵੀ ਲੋਭ ਕਰਕੇ ਆ ਰਿਹਾ ਤਾਂ ਛੱਪੜ ਵਿੱਚ ਖੜ ਕੇ ਕੱਪੜੇ ਭੇਜਣਗੇ, ਨਹੀਂ ਸੁੱਕਾ ਰਹਿਣਾ, ਤੇਰਾ ਗੁਰੂ ਨਾਲ ਪਿਆਰ ਨਹੀਂ ਹੋ ਸਕਦਾ। ਜੇ ਤੂੰ ਲੋਭ ਕਰਕੇ ਆ ਰਿਹਾ ਵੀ ਮੇਰਾ ਕੰਮ ਕਰੇਗਾ ਤਾਂ ਗੁਰਦੁਆਰੇ ਜਾਊਂਗਾ, ਨਹੀਂ ਤਾਂ ਫਿਰ ਹੋਰ ਕਿਤੇ ਚਲੇ ਜਾਵਾਂਗੇ ਆਪਾਂ ਤਾਂ। ਉਹ ਤਾਂ ਫਿਰ ਮਤਲਬ ਦੇ ਬੰਦੇ ਨੂੰ ਤੁਸੀਂ ਬਰੂ ਤੇ ਹੀ ਚੜ੍ਹਨ ਦਿੰਦੇ। ਖੈਰ ਮਹਾਰਾਜ ਨੇ ਸੰਧੀ ਕਰਾਰ ਕੇ ਉਹਨਾਂ ਰਾਜਿਆਂ ਦੀ ਜੰਗ ਲੜਾਈ ਨਹੀਂ ਹੋਣ ਦਿੱਤੀ, ਗੁਰੂ ਚਾਹੁੰਦਾ ਹੀ ਨਹੀਂ ਜੰਗ। ਗੁਰੂਆਂ ਨੇ ਉਦੋਂ ਜੰਗ ਕੀਤਾ ਜਦੋਂ ਚੜ੍ਹ ਕੇ ਆ ਗਿਆ ਕੋਈ ਗੁਰੂ ਘਰ ਤੇ, ਫਿਰ ਖੰਡਾ ਖੜਕਾਇਆ, ਚੜ੍ਹ ਕੇ ਨਹੀਂ ਗਏ ਨਾ ਦਸਵੇਂ ਪਾਤਸ਼ਾਹ ਨਾ ਛੇਵੇਂ ਪਾਤਸ਼ਾਹ ਮਹਾਰਾਜ। ਜਿਹੜਾ ਚੜ੍ਹਾਈ ਕਰਕੇ ਆਇਆ ਨਾ ਉਹਨੂੰ ਲਾਹ ਕੇ ਘੱਲਿਆ ਮਹਾਰਾਜ। ਇੱਥੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ, ਇੱਥੇ ਜੰਗ ਦਾ ਕੰਮ ਗਿਆ, ਪਰ ਇਹ ਵੀ ਨਹੀਂ ਆਖਿਆ ਵੀ ਹੱਥ ਜੋੜਨੇ ਜਿਹੜਾ ਆ ਗਿਆ ਫਿਰ ਚੜ੍ਹ ਕੇ ਜਾਣਾ ਵੀ ਨਹੀਂ, ਚੜ੍ਹ ਕੇ ਆਏ ਦੇ ਅੱਗੇ ਹੱਥ ਵੀ ਨਹੀਂ ਜੋੜਨੇ, ਡਰਨਾ ਵੀ ਨਹੀਂ, ਡਰਾਉਣਾ ਵੀ ਨਹੀਂ, ਜ਼ੁਲਮ ਕਰਨਾ ਵੀ ਨਹੀਂ, ਬਰਦਾਸ਼ਤ ਵੀ ਨਹੀਂ ਕਰਨਾ। ਉਹ ਦੋਵੇਂ ਭਰਾ ਬਣਾ ਤੇ ਫਿਰ ਉਹਦੇ ਔਲਾਦ ਨੇ ਸੀ ਰਾਜਾ ਰਾਮ ਰਾਏ ਦੇ। ਰਾਜਾ ਬਿਸ਼ਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਸ਼ਾਮ ਦੇ ਰਾਜ ਦੇ ਘਰ ਪੁੱਤਰ ਨਹੀਂ, ਗਰੀਬ ਨਵਾਜ਼ ਧੰਨ ਗੁਰ ਤੇਗ ਬਹਾਦਰ ਮਹਾਰਾਜ ਦੇ ਹੱਥ ਵਿੱਚ ਸੋਨੇ ਦੀ ਮੋਹਰ ਫੜੀ ਹੋਈ ਸੀ। ਸਾਹਿਬ ਕਦੇ ਉਸ ਹੱਥ ਵਿੱਚ ਪੜ੍ਹਦੇ ਸੀ, ਕਦੇ ਉਸ ਹੱਥ ਵਿੱਚ। ਮੇਹਰ ਦੇ ਘਰ ਵਿੱਚ ਆ ਕੇ ਕਹਿੰਦੇ, ਰਾਜਾ ਰਾਮ ਰਾਏ, ਸਾਲ ਨੂੰ ਤੇਰੇ ਘਰ ਪੁੱਤਰ ਹੋਏਗਾ ਜਿਹਦੇ ਮੱਥੇ ਵਿੱਚ ਮੋਹਰ ਦਾ ਦਾਗ ਹੋਏਗਾ, ਨਿਸ਼ਾਨੀ ਹੋਏਗੀ। ਉਹ ਗੁਰੂ ਦਾ ਸਿੱਖ ਹੋਏਗਾ, ਅਸਾਮ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੇਗਾ। ਅਸਾਮ ਹੀ ਕਲਗੀਧਰ ਪਾਤਸ਼ਾਹ ਦੇ ਜਨਮ ਦੀ ਮਰਨ ਖਬਰ ਮਿਲੀ ਸੀ। ਉੱਥੇ ਦੀ ਮਾਲਾ ਅੱਜ ਵੀ ਹੁੰਦੀ ਹੈ ਉਸ ਦੀ ਸਤਨ, ਉੱਥੇ ਫਿਰ ਮਰਨ ਖਬਰ ਮਿਲੀ ਸੀ। ਰਾਜਾ ਰਤਨ ਰਾਏ ਕਲਗੀਧਰ ਪਾਤਸ਼ਾਹ ਤੋਂ ਇੱਕ ਸਾਲ ਛੋਟਾ ਸੀ। ਮਹਾਰਾਜ ਸ਼ਾਮ ਤੋਂ ਹੋ ਕੇ ਪਟਨਾ ਸਾਹਿਬ ਆਨੰਦਪੁਰ ਸਾਹਿਬ ਆ ਗਏ। ਇੱਧਰ ਔਰੰਗਜ਼ੇਬ ਨੇ ਜ਼ੁਲਮ ਦੀ ਭੱਠੀ ਤਾਈ, ਜਦ ਤਿਲਕ ਜੰਡੂ ਦੀ ਰਾਖੀ ਵਾਸਤੇ ਨਵੇਂ ਪਾਤਸ਼ਾਹ ਨੇ ਸ਼ਹਾਦਤ ਦੇ ਦਿੱਤੀ ਦਿੱਲੀ ਜਾ ਕੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਲੂ ਮੈਂ ਸਾ। ਧਰਮ ਇਹ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਸ਼ਹੀਦ ਹੋ ਗਏ ਮਹਾਰਾਜ ਨੌਵੇਂ ਪਾਤਸ਼ਾਹ, ਦਿੱਲੀ ਦੇ ਸਿਰ ਠੀਕਰਾ ਫੋੜ ਦਿੱਤਾ ਜਾ ਕੇ, ਤੇ ਹਿੰਦ ਧਰਮ ਦੀ ਰੱਖਿਆ ਕੀਤੀ। ਠੀਕਰ ਫੋੜ ਦਲੀਸ ਸਿਰ ਪ੍ਰਭਪੁਰ ਕੀਓ ਭਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਜਿਨ੍ਹਾਂ ਨੇ ਆਪ ਕਦੀ ਨਾ ਤਿਲਕ ਲਾਇਆ ਨਾ ਜਨੇਊ ਪਾਇਆ, ਤੇ ਸ਼ਹਾਦਤ ਦਿੱਤੀ ਤਿਲਕ ਜੰਜੂ ਦੀ ਰਾਖੀ ਵਾਰ ਕਰੀ ਨਾ ਕਿਨੂੰ ਆਨ। ਆਪਣੇ ਧਰਮ ਵਾਸਤੇ ਤਾਂ ਸ਼ਹੀਦ ਹੁੰਦੇ ਹੈ, ਪਰ ਮਹਾਰਾਜ ਦੀ ਸ਼ਹਾਦਤ ਤਿਲਕ ਜੰਜੂ ਦੀ ਰਾਖੀ ਵਾਸਤੇ। ਪਰ ਹਿੰਦੂ ਵੀਰਾਂ ਨੇ ਕਦੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਵੀ ਨਹੀਂ ਮਨਾਇਆ। ਪਿਛਲੇ ਸਾਲ ਮਨਾਇਆ ਸੀ ਭੇਰੇ ਭੇਵੇ ਦੇ ਵਿੱਚ, ਹੌਲੀ ਹੌਲੀ ਆਉਣ ਲੱਗ ਗਈ। ਸੋਝੀ ਮਾੜੇ ਨਹੀਂ ਹੁੰਦੇ ਸਾਰੇ ਲੋਕ, ਸਾਰੇ ਚੰਗੇ ਵੀ ਨਹੀਂ ਹੁੰਦੇ ਕਿਸੇ ਧਰਮ ਦੇ ਵਿੱਚ। ਇਹ ਹਿੰਦੂ ਵੀਰਾਂ ਨੂੰ ਮਨਾਉਣਾ ਚਾਹੀਦਾ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਜੋੜ ਮਿਲਦਾ, ਕਿਉਂਕਿ ਇਹਨਾਂ ਦੀ ਸ਼ਹਾਦਤ ਤਿਲਕ ਜੰਜੂ ਦੀ ਰਾਖੀ ਵਾਸਤੇ ਹੋਈ। ਸੋ ਹੌਲੀ ਹੌਲੀ ਇੱਧਰ ਕਲਗੀਧਰ ਪਾਤਸ਼ਾਹ ਮਾਰੇ 16-17 ਸਾਲ ਦੀ ਉਮਰ, ਇੱਧਰ ਰਤਨ ਰਾਏ ਦੀ ਉਮਰ ਵੀ 16 ਸਾਲ ਦੀ ਹੋ ਗਈ। ਲੰਬੇ ਲੰਬੇ ਕੇਸ, ਸ਼ੀਸ਼ੇ ਗੇਖੜਾ ਬਾਹਰ ਹੈ, ਉਹ ਗੋਲ ਨਿਸ਼ਾਨੀ ਦੇਖੀ ਮੱਥੇ 'ਚ। ਪੁੱਛਦਾ, ਮਾਤਾ ਕਿਆ ਮੈਨੂੰ ਚੋਟ ਲੱਗੀ ਸੀ ਬਚਪਨ ਕਿਤੇ, ਇਹ ਦਾਗ ਕਿਉਂ ਹੈ ਮੇਰੇ ਮੱਥੇ 'ਚ? ਮਾਤਾ ਦਾ ਗਲਾ ਰੁਕ ਗਿਆ, ਚੁੱਪ ਕਰ ਗਈ। ਕਿੰਨਾ ਚਿਰ ਬੋਲੀ ਨਾ ਰਤਨ ਰਾਏ ਦੀ ਮਾਤਾ, ਮਾਂ ਮੈਂ ਕੋਈ ਯੋਗ ਬਚਨ ਤਾਂ ਨਹੀਂ ਬੋਲਿਆ ਤੇਰੇ ਮਨ ਨੂੰ ਦੁੱਖ ਲੱਗੇ? ਉਹ ਕਹਿੰਦੀ, ਰਤਨ ਰਾਏ ਸਾਡੇ ਘਰ ਔਲਾਦ ਨਹੀਂ ਸੀ, ਅਸਾਮ ਪ੍ਰਚਾਰ ਕਰਨ ਵਾਸਤੇ ਆਏ ਸੀ ਮਹਾਰਾਜ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬੇਨਤੀ ਕੀਤੀ ਸੀ ਰਾਜਾ ਬਿਸ਼ਨ ਸਿੰਘ ਨੇ, ਉਹਨਾਂ ਦੇ ਹਸਤ ਕਮਲਾਂ 'ਚ ਮੋਹਰ ਫੜੀ ਸੀ, ਉਹਨਾਂ ਨੇ ਵਚਨ ਕੀਤਾ ਸੀ ਕਿ ਸਾਲ ਨੂੰ ਤੁਹਾਡੇ ਘਰ ਪੁੱਤਰ ਪੈਦਾ ਹੋਏਗਾ, ਉਹਦਾ ਨਾਂ ਰਤਨ ਰਾਏ ਰੱਖਣਾ ਹੈ, ਤੇ ਆ ਮੋਹਰ ਦਾ ਦਾਗ ਹੋਏਗਾ ਉਹਦੇ ਮੱਥੇ 'ਚ, ਇਹ ਉਹਨਾਂ ਦੀ ਬਖਸ਼ਿਸ਼ ਹੈ ਰਤਨ ਰਾਏ। ਸਤਸੰਗ ਜੀ, ਪਿਛਲੇ ਸੰਸਕਾਰ ਜਾਗ ਪਏ ਰਤਨ ਰਾਏ ਦੇ ਅੰਦਰ, ਸਿੱਖੀ ਦਾ ਪ੍ਰੇਮ ਜਾਗ ਪਿਆ। ਕਿਉਂ ਨਹੀਂ ਬਣਦੇ? ਕਿਉਂ ਸਾਡੇ ਅੰਦਰ ਪਿਆਰ ਨਹੀਂ ਹੈ ਸਿੱਖੀ ਦਾ, ਤਾਂ ਆਪਾਂ ਦੂਰ ਜਾ ਰਹੇ ਹਾਂ। ਫਿਰ ਬੇਨਤੀ ਕਰਦਾ, ਮਾਂ ਜਿਹੜੇ ਗੁਰੂ ਦੀ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ, ਉਹਦੇ ਦਰਸ਼ਨ ਕਿੱਥੇ ਨੇ, ਕਦੋਂ ਦਰਸ਼ਨ ਹੋਣਗੇ? ਫਿਰ ਬਰਾਗ ਵਿੱਚ ਆ ਗਈ, ਨੇਤਰਾਂ 'ਚ ਜਲ ਵਗਦਾ, ਹੱਥ ਜੁੜੇ ਹੋਏ ਨੇ। ਕਿੰਨਾ ਚਿਰ ਚੁੱਪ ਬੈਠੀ ਰਹੀ ਮਾਤਾ, ਮਾਤਾ ਦੱਸਿਆ ਨਹੀਂ ਰਤਨ ਆਏ, ਉਹ ਤਾਂ 33 ਕਰੋੜ ਹਿੰਦੂ ਦਾ ਧਰਮ ਬਚਾਉਣ ਵਾਸਤੇ ਸ਼ਹੀਦ ਹੋ ਗਏ ਦਿੱਲੀ ਵਿੱਚ, ਕੀ ਮਾਤਾ ਫਿਰ ਮੈਨੂੰ ਦਰਸ਼ਨ ਨਹੀਂ ਹੋਣਗੇ? ਉਹਨਾਂ ਦੇ ਪਰਿਆੰਦ 10ਵੀਂ ਜੋਤ ਗੁਰੂ ਨਾਨਕ ਦੀ, ਗੋਬਿੰਦ ਰਾਏ ਆਨੰਦਪੁਰ ਸਾਹਿਬ ਆਨੰਦ ਵਰਤਾ ਰਹੇ ਨੇ, ਆਨੰਦ ਵਰਤਦਾ ਹੈ ਉੱਥੇ ਇਕੱਲਾ ਨਾਮ ਆਨੰਦਪੁਰ ਸਾਹਿਬ ਨਹੀਂ ਹੈ, ਵਰਤਦਾ ਸਦਾ ਹੀ ਆਨੰਦ। ਇਕੱਲਾ ਅੰਮ੍ਰਿਤਸਰ ਨਾਮ ਹੀ ਨਹੀਂ ਹੈ, ਉੱਥੇ ਤਾਂ ਸਦਾ ਅੰਮ੍ਰਿਤ ਵਰਸਦਾ। ਸਤਸੰਗ, ਲਾ ਲਾ ਜਿਹੜੇ ਰੋਗ ਦੁਨੀਆਂ 'ਚ ਜਵਾਬ ਹੋ ਜਾਂਦੇ ਹੈ, ਅੱਜ ਵੀ ਰਾਮਦਾਸ ਸਰੋਵਰ ਨਾਤੇ ਸਾਹਿਬ ਉਤਰੇ ਪਾਪ ਕਮਾਤੇ ਜੋਗੋ ਜੁਗ ਟਲ ਡਿੱਠੇ ਸਭੇ ਥਾਵ ਨਹੀਂ ਟੁੱਟ ਜਿਹੇ ਨਹੀਂ ਹੋ ਸਕਦਾ ਸਭ ਕੁਝ। ਬੜੇ ਲੋਕਾਂ ਨੇ ਇੱਛਾ ਕੀਤੀਆਂ ਪਹਿਲਾਂ ਵੀ ਹੁਣ ਕਰਦੇ ਨੇ, ਉਹ ਐਵੇਂ ਨਰਕਾਂ ਨੂੰ ਜਾਣ ਦੇ ਰਸਤੇ ਬਣਾ ਰਹੇ, ਉਹਨਾਂ ਦੀ ਰੀਸ ਕੌਣ ਕਰ ਸਕੇ? ਉੱਥੇ ਤਾਂ ਜਾ ਕੇ ਇਸ਼ਨਾਨ ਕਰਕੇ ਭਲਾਈ ਕਰਾ ਲਵੇ ਬਸ। ਆਨੰਦਪੁਰ ਸਾਹਿਬ ਆਨੰਦ ਵਰਤਾਉਂਦੇ ਨੇ ਮਾਤਾ, ਫਿਰ ਦਰਸ਼ਨ ਕਰਨ ਵਾਸਤੇ ਜਾਈਏ ਕੁਛ ਲੈ ਕੇ ਜਾਣਾ ਪੈਂਦਾ ਹੈ। ਉਹਦੀ ਮਾਤਾ ਕਹਿੰਦੀ ਰਤਨ ਆਇਆ ਉਸ ਦਰਬਾਰ ਵਿੱਚ ਕੋਈ ਕੌਡੀ ਭੇਟਾ ਕਰ ਦੇਵੇ ਗੁਰੂ ਉਹਨੂੰ ਚਾਰੇ ਪਦਾਰਥ ਬਖਸ਼ ਦਿੰਦਾ, ਪਰ ਸਿੱਖ ਉਹ ਭੇਟਾ ਲੈ ਕੇ ਜਾਂਦੇ ਨੇ ਜਿਹਦੀ ਦੁਨੀਆਂ ਵਿੱਚ ਮਿਸਾਲ ਨਾ ਹੋਵੇ। ਜਦੋਂ ਇਲਾਹਾਬਾਦ ਦੇ ਰਾਜੇ ਨੇ ਸ਼ੇਰੇ ਪੰਜਾਬ ਨੂੰ ਚਾਨਣੀ ਭੇਟਾ ਕੀਤੀ ਨਾ, ਚਾਨਣੀ ਜਿਹਦੇ ਹੀਰੇ ਨਾਲ ਜੜੇ ਹੋਏ ਸੀ, ਤਾਂ ਦੇਖੀ ਸ਼ੇਰੇ ਪੰਜਾਬ ਨੇ ਚਾਨਣੀ, ਉਹ ਕਹਿੰਦਾ ਇਹ ਮੇਰੇ ਸਿਰ ਤੇ ਨਹੀਂ, ਗੁਰੂ ਰਾਮਦਾਸ ਮਰਦੇ ਘਰ ਲੱਗਣੀ ਚਾਹੀਦੀ। ਸਿੱਖ ਦੀ ਭਾਵਨਾ ਜਿਹੜੀ ਪਿਆਰੀ ਚੀਜ਼ ਲੱਗੇ ਸਿੱਖ ਦੇ ਮਨ ਨੂੰ, ਉਹ ਫਿਰ ਗੁਰੂ ਦੇ ਚਰਨਾਂ 'ਚ ਭੇਟਾ ਕਰਕੇ ਖੁਸ਼ੀ ਲੈਣਾ ਚਾਹੁੰਦਾ ਸੀ। ਪਰ ਰਤਨ ਆਏ ਉਹ ਵਸਤੂ ਸਿੱਖ ਲੈ ਕੇ ਆਉਂਦੇ ਗੁਰੂ ਵਾਸਤੇ ਜਿਹਦੀ ਮਿਸਾਲ ਨਾ ਨੀਲੇ ਘੋੜੇ ਦੀ ਮਿਸਾਲ ਕਿਤੇ, ਉਹ ਜਿਹੜੇ ਸਵਾ ਸਵਾ ਲੱਖ ਦੇ ਦਰਿਆਈ ਘੋੜੇ ਕਿਤੇ ਹੋਰ ਇਸ ਰਾਜੇ ਕੋਲ ਨਹੀਂ ਹੋ ਸਕਦੇ। ਫਿਰ ਹਿੰਦੁਸਤਾਨ 'ਚ ਵਜ਼ੀਰ ਭੇਜੇ ਚਿੱਟਾ ਹਾਥੀ ਛੋਟੇ ਦਾ ਕੱਦ ਉਹਦਾ, ਜਿਹਦੇ ਮੱਥੇ ਤੋਂ ਪੂਛ ਤੱਕ ਕਾਲੀ ਲੀਕ ਜਾਂਦੀ। ਕਦੀ ਕਿਸੇ ਨੇ ਚਿੱਟਾ ਹਾਥੀ ਦੇਖਿਆ ਅੱਜ ਤੱਕ? ਉਹ ਮਹਾਰਾਜ ਵਾਸਤੇ ਉਹਨਾਂ ਦਾ ਜਨਮ ਹੋਇਆ ਸੀ, ਪਿੱਛੋਂ ਹੀ ਤੁਰਿਆ ਹੁੰਦਾ ਨਾ ਤਪ ਕਰਦਾ, ਨਾ ਨੀਲਾ ਘੋੜਾ ਹੀ ਦੇਖਿਆ ਹੋਣਾ ਕਿਸੇ ਨੇ। ਫਿਰ ਪੰਜ ਕਲਾ ਸ਼ਸਤਰ, ਇਹ ਸਾਨੂੰ ਇੱਕ ਸਿੰਘ ਨੇ ਦੱਸਿਆ ਵੀ ਉਹ ਜਿਹੜਾ ਪੰਜ ਕਲਾ ਸ਼ਸਤਰ ਹੈ ਨਾ, ਬੜੌਦੇ ਪਿਆ ਬੜੌਦੇ। ਜਦੋਂ ਇੱਥੇ ਫਿਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਸੀ, ਉਹ ਚੱਕ ਕੇ ਲੈ ਗਏ ਸੀ ਉੱਥੇ ਬੜੌਦੇ ਪਿਆ। ਇੱਕ ਸਿੰਘ ਨੇ ਦੱਸਿਆ ਸਾਨੂੰ, ਕਹਿੰਦੇ ਉਹਨਾਂ ਨੇ ਉਹਦੇ ਨਾਂ ਦਾ ਇੱਕ ਹੋਰ ਬਣਾ ਦਿੱਤਾ ਵੀ ਕਿਤੇ ਸਿੱਖ ਚੱਕ ਕੇ ਨਾ ਲੈ ਜਾਣੇ, ਛੱਡਦੇ ਤਾਂ ਨਹੀਂ ਹੁੰਦੇ, ਕਿਤੇ ਟਾਈਮ ਆ ਗਿਆ ਲੈ ਆਉਣਗੇ ਖਾਲਸਾ ਹੈ ਨਹੀਂ। ਚੁੱਪ ਰਹਿੰਦਾ ਥੋੜ੍ਹੇ ਦਿਨ, ਡਰ ਲੱਗਦਾ ਸ਼ੇਰ ਨੂੰ ਮਾਰਦਾ ਝਪਟ ਕੇ। ਇਹਨਾਂ ਨੂੰ ਇਹ ਹੁੰਦਾ ਵੀ ਡਰਦੇ ਚੁੱਪ ਹੋ ਗਏ, ਇਹ ਡਰਦਾ ਡੁਰਦਾ ਨਹੀਂ ਹੁੰਦਾ, ਵਕਤ ਵਿਚਾਰ ਜਾਂਦਾ ਕਈ ਵਾਰੀ। ਇਸ ਕਰਕੇ ਪੰਜ ਕਲਾ ਸ਼ਸਤਰ, ਬਟਨ ਦੱਬੇ ਤੇ ਚਾਕੂ ਬਣਦਾ, ਫਿਰ ਬਟਨ ਦੱਬੇ ਖੰਜਰ ਬਣ ਜਾਂਦਾ, ਫਿਰ ਉਸ ਬਟਨ ਦੱਬੀ ਰਿਵਾਲਵਰ ਬਣ ਜਾਂਦਾ ਪੰਜ ਕਲਾ ਸ਼ਸਤਰ। ਚੰਦਨ ਦੀ ਚੌਂਕੀ, ਫਿਰ ਸਵਾ ਸਵਾ ਲੱਖ ਦੇ ਪੰਜ ਘੋੜੇ, ਸਵਾ ਲੱਖ ਦਾ ਚੰਦੋਆ, ਹੋਰ ਕੀਮਤੀ ਭੇਟਾਂ ਲੈ ਕੇ ਚੱਲ ਪਿਆ ਆਸਾਮ ਤੋਂ ਕੀਰਤਪੁਰ ਸਾਹਿਬ ਪਹੁੰਚ ਗਿਆ। ਸਤਸੰਗ ਜੀ ਕਲਗੀਧਰ ਪਾਤਸ਼ਾਹ ਸਾਰੀ ਜ਼ਿੰਦਗੀ ਕਿਸੇ ਨੇ ਉੱਪਰ ਲੈਣ ਨਹੀਂ ਗਏ ਅਤੇ ਨਾ ਛੱਡਣ ਗਏ, ਜੇ ਲੈਣ ਗਏ ਨੇ ਕੇਵਲ ਰਾਜਾ ਰਤਨ ਰਾਏ ਨੂੰ ਮਹਾਰਾਜ ਕੀਰਤਪੁਰ ਸਾਹਿਬ ਆਏ ਫਿਰ ਲੈਣ ਵਾਸਤੇ। ਇੱਥੋਂ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ, ਉਹਦਾ ਵਜ਼ੀਰ ਮਹਾਰਾਜ ਦਰਬਾਰ 'ਚ ਬੈਠੇ, ਰਤਨ ਰਾਏ ਕੋਲ ਬੈਠਾ, ਪ੍ਰਸ਼ਾਦੀ ਹਾਥੀ ਲੈ ਕੇ ਆਇਆ ਪਹਿਲਾਂ ਮਹਾਰਾਜ ਦੇ ਚਰਨਾਂ 'ਚ। ਉਹਨੇ ਆ ਕੇ ਨਮਸਕਾਰ ਕੀਤੀ ਹਾਥੀ ਨੇ ਅਤੇ ਮਹਾਰਾਜ ਦੇ ਕੋਲ ਖੜਾ ਦਿੱਤਾ ਤਖ਼ਤ ਦੇ। ਕਹਿੰਦਾ ਮਹਾਰਾਜ ਏਡਾ ਸਿਆਣਾ ਹਾਥੀ ਹੈ, ਜਦੋਂ ਆਪ ਦਰਬਾਰ 'ਚ ਆ ਕੇ ਬੈਠਿਆ ਕਰੂੰ, ਇਹ ਆਪਦਾ ਜੋੜਾ ਪਿਛਲੇ ਪਾਸੇ ਰੱਖਿਆ ਕਰੇਗਾ ਬਜਾਰ। ਜਦੋਂ ਆਪ ਸਿੰਘਾਂ ਨੂੰ ਸ਼ਸਤਰ ਵਿੱਦਿਆ ਸਿਖਾਇਆ ਕਰੋਗੇ, ਆਪਦੇ ਤੀਰ ਚੱਕ ਚੱਕ ਕੇ ਲਿਆਇਆ ਕਰੇ। ਜਦੋਂ ਆਪ ਦਿਸ਼ਾ ਜਾਓਗੇ, ਗੜਵਾ ਲੈ ਕੇ ਨਾਲ ਜਾਇਆ ਕਰੇਗਾ। ਹੋਰ ਬੜੇ ਗੁਣ ਦੱਸੇ ਉਹਨੇ। ਫਿਰ ਉਹ ਪੰਜ ਘੋੜੇ ਸਵਾ ਸਵਾ ਲੱਖ ਦੇ ਸ਼ਿੰਗਾਰ ਕੇ ਲਿਆਂਦੇ, ਇੱਕ ਪਾਸੇ ਖੜਾਏ ਮਹਾਰਾਜ ਦੇ ਦਰਬਾਰ। ਫਿਰ ਚੰਦਨ ਦੀ ਚੌਂਕੀ ਮਹਾਰਾਜ ਦੇ ਚਰਨ ਹੇਠ ਲਿਆ ਕੇ ਰੱਖੀ। ਜਦੋਂ ਸੰਗਤ ਨਮਸਕਾਰ ਕਰਿਆ ਕਿ ਚੰਦਨ ਦੀ ਮਹਿਕ ਆਇਆ ਕਰੀ ਸੰਗਤ, ਫਿਰ ਮਹਾਰਾਜ ਦੇ ਹਸਤ ਕਮਲਾਂ ਵਿੱਚ ਸ਼ਸਤਰ ਫੜਾਇਆ ਪੰਜ ਕਲਾ, ਤੇ ਵਜ਼ੀਰ ਕਹਿੰਦਾ ਮਹਾਰਾਜ ਬਟਨ ਦੱਬੋ, ਰਿਵਾਲਵਰ ਬਣ ਗਿਆ। ਪਰ ਫਿਰ ਬਟਨ ਦੱਬੋ, ਇਸ ਤਰ੍ਹਾਂ ਪੰਜ ਸ਼ਸਤਰ ਇੱਕ ਸ਼ਸਤਰ ਚ ਬਣਦੇ। ਸਾਰੀਆਂ ਭੇਟਾਂ ਰੂਪ ਦਿੱਤੀਆਂ ਵਜ਼ੀਰ ਨੇ ਲਿਆ ਕੇ, ਰਾਜਾ ਰਤਨਾ ਹੱਥ ਜੋੜ ਕੇ ਖੜਾ ਹੋ ਕੇ ਕਹਿੰਦਾ, ਸੱਚਿਆ ਪਾਤਸ਼ਾਹ ਮੈਂ ਤੁਹਾਡੇ ਬਾਗ ਵਿੱਚੋਂ ਫੁੱਲ ਤੋੜ ਕੇ ਤੁਹਾਡੇ ਚਰਨਾਂ 'ਚ ਭੇਟਾ ਕੀਤਾ ਹੈ, ਮੇਰੀ ਕੋਈ ਵਸਤੂ ਨਹੀਂ ਹੈ। ਤਾਂ ਗੁਰੂ ਦਾ ਹੀ ਹੈ ਸਾਰਾ ਕੁਛ, ਪਰ ਆਪਾਂ ਕਹਿੰਦੇ ਪੱਥਰ ਲੱਗ ਜਾਣਾ ਚਾਹੀਦਾ ਤਾਂ ਫਾਇਦਾ ਹੈ। ਵਸਤੂ ਗੁਰੂ ਦੀ ਤੇ ਸਿੱਖ ਪੱਥਰ ਲਾਉਂਦੇ ਫਿਰਦੇ। ਇਹ ਨਾ ਦਾਨ ਹੈ ਨਾ ਸਾਨ ਹੈ, ਭੇਟਾ ਕਰ ਸਕਦਾ ਸਿੱਖ ਭੇਟਾ, ਤੇ ਭੇਟਾ ਸੁੱਟ ਕੇ ਨਹੀਂ ਕਦੀ ਵੀ ਗੁਰੂ ਦੇ ਚਰਨਾਂ 'ਚ ਕਰੀ ਦੀ ਹੁੰਦੀ, ਭੇਟਾ ਸਤਿਕਾਰ ਨਾਲ ਗੁਰੂ ਦੇ ਚਰਨਾਂ 'ਚ ਰੱਖੀ ਦੀ ਹੁੰਦੀ। ਤੇ ਕਹਿੰਦਾ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੈਂ ਨਚੇਜ ਆਪਦੇ ਦਰ ਤੋਂ ਮੰਗ ਮੰਗ ਕੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਤਾਂ ਤੇਰੇ ਦਰ ਦਾ ਭਿਖਾਰੀ ਹਾਂ ਸੱਚਿਆ ਪਾਤਸ਼ਾਹ, ਮੈਂ ਤੁਹਾਡੇ ਬਾਗ 'ਚੋਂ ਫੁੱਲ ਤੋੜ ਕੇ ਲਾਇਆ।
ਦਾਤਾ ਜੋ ਕਿਸ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ, ਜੋ ਕਿਸ ਹੈ ਮੇਰੀ ਇੱਥੇ ਕੋਈ ਚੀਜ਼ ਨਾ,
ਬੇਨਤੀ ਕੀਤੀ। ਫਿਰ ਰਾਜਾ ਸਾ ਰਾਜਾ ਰਤਨ ਰਾਏ ਨੇ, ਸੱਚੇ ਪਾਤਸ਼ਾਹ ਮੇਰੀ ਨਚੀ ਦੀ ਇੱਕ ਬੇਨਤੀ ਹੈ, ਤੁਸੀਂ ਉਹ ਦਇਆ ਦੇ ਸਮੁੰਦਰ, ਤੁਹਾਡੇ ਦਰਬਾਰ ਵਿੱਚ ਕੋਈ ਕਵਿਤਾ ਪੜ੍ਹੇ ਉਹਨੂੰ 1,25,000 ਮੋਹਰ ਇਨਾਮ ਦੇ ਦਿੰਦੇ ਹੋ, ਕੋਈ ਗਰੀਬ ਆ ਕੇ ਮੰਗੇ ਕਿਤੇ ਵਸਤੂਆਂ ਉਹਨੂੰ ਦੇ ਦਿਓ, ਇਹ ਆਪਦੇ ਦਰਬਾਰ ਵਿੱਚ ਰੋਜ਼ ਸਭਾਏਮਾਨ ਹੋਣੀਆਂ ਚਾਹੀਦੀਆਂ। ਮਹਾਰਾਜ ਕਹਿੰਦੇ ਰਤਨ ਰਾਏ ਤੇਰੀ ਇੱਛਾ ਰੋਜ਼ ਪੂਰੀ ਹੋਇਆ ਕਰ। ਭੀਮ ਚੰਦ ਨੇ ਆ ਕੇ ਦੇਖੀਆਂ ਸੀ, ਆਪਣੇ ਦੇਵੀ ਦਾਸ ਨੂੰ ਭੇਜਿਆ ਸੀ ਵਜ਼ੀਰ ਨੂੰ, ਕਿ ਅਸੀਂ ਦੁਨੀਆਂ ਦੇ ਰਾਜੇ ਇਸ ਦਰਬਾਰ ਅੱਗੇ ਸਾਡਾ ਦਰਬਾਰ ਮਹਿਣਾ ਕੀ ਰੱਖਦਾ ਹੈ, ਇੱਕ ਪਾਸੇ ਪ੍ਰਸ਼ਾਦੀ ਆਰਤੀ ਝੂਮ ਰਿਹਾ, ਪੰਜ ਘੋੜੇ ਸ਼ਿੰਗਾਰ ਕੇ ਖੜੇ ਨੇ, ਮਹਾਰਾਜ ਸੀਸ ਤੇ ਚੰਦੋਆ ਹੀਰੇ ਜੜੇ ਹੋਏ। ਚੰਦਿਆ ਗਈਆਂ ਅੱਖਿਆ ਭੀਮ ਚੰਦ ਦੀਆਂ, ਤੇ ਆਪਣੇ ਦੇਵੀ ਦਾਸ ਨੂੰ ਜਾ ਕਹਿੰਦਾ, ਜੇ ਗੁਰੂ ਵਸਤੂ ਦੇ ਦੇਵੇ ਆਪਾਂ ਨੂੰ ਮੁੜ ਕੇ ਨਹੀਂ ਦਿੰਦੇ, ਜਾ ਕਹੋ ਜਾ ਕੇ ਮੇਰੇ ਲੜਕੇ ਦਾ ਵਿਆਹ ਕੇ ਮੈਨੂੰ ਦੇ ਦੇਣੇ ਚੀਜ਼ਾਂ, ਹੁਣ ਠੱਗੀ ਗੁਰੂ ਨਾਲ ਮਾਰ ਸਕਦੇ ਕੋਈ, ਇਹ ਤਾਂ ਦੁਨੀਆਂ ਨਾਲ ਮਾੜਾ ਮੋਟਾ ਦਿਨ 5-7 ਦਿਨ ਕਰ ਜਾਂਦਾ। ਮਹਾਰਾਜ ਕਹਿੰਦੇ ਨਹੀਂ ਦੇਵੀ ਦਾਸ, ਤੂੰ ਸ਼ਰਧਾਲੂ ਹੈ, ਅੱਜ ਭੀਮ ਚੰਦ ਦਾ ਮੁੰਡਾ ਵਿਆਹ, ਕੱਲ੍ਹ ਨੂੰ ਹਰੀ ਚੰਦ ਦਾ ਵਿਆਹ ਹੋਣਾ ਹੈ, ਇਹ ਤਾਂ ਫਿਰ ਮੁੰਡਿਆਂ ਦੇ ਵਿਆਹ ਤੇ ਚੀਜ਼ਾਂ ਰਹਿਣਗੀਆਂ ਸਾਨੂੰ। ਨਹੀਂ, ਗੁਰੂ ਦੀ ਵਸਤੂ ਗੁਰੂ ਘਰ ਚ ਸੋਭਾ ਜ਼ਰੂਰੀ। ਜਾ ਦੇਵੀ ਦਾਸ ਨੇ ਵਡਿਆਈ ਕੀਤੀ ਜਾ ਕੇ, ਉਹ ਹੰਕਾਰੀ ਕਹਿੰਦੇ ਇਹਦੀਆਂ ਅੱਖਾਂ ਤੋੜ ਫੇਰ ਕੇ ਨਾ ਪਹਾੜ ਤੇ ਲਿਜਾ ਕੇ ਸਿੱਟ ਦੋ ਥੱਲੇ। ਜਦੋਂ ਅੱਖਾਂ ਤੋੜ ਫੇਰ ਲੱਗੇ, ਧਿਆਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਰਿਆ ਹੋਇਆ। ਜਦ ਜਲਾਦਾਂ ਨੇ ਫੇਰੇ ਨਾ, ਅੱਖਾਂ ਦੇ ਵਿੱਚ ਤੱਕਲੇ ਹੁੰਦੇ ਆ ਗਰਮ, ਉਹਨਾਂ ਨੂੰ ਤੋੜ ਕਹਿੰਦੇ, ਧਿਆਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ। ਆਨੰਦਪੁਰ ਸਾਹਿਬ ਮਹਾਰਾਜ ਬੈਠੇ ਨੇ, ਉਹ ਤੋੜ ਮਾਰ ਦੇ ਚਰਨਾਂ ਚ ਲੱਗਦੇ, ਖੂਨ ਵਗ ਰਿਹਾ ਮਹਾਰਾਜ ਦੇ ਚਰਨਾਂ ਚ। ਸਿੱਖ ਦੌੜ ਕੇ ਗਿਆ, ਮਾਤਾ ਜੀ ਮਹਾਰਾਜ ਦੇ ਚਰਨਾਂ ਚ ਖੂਨ ਵਗ ਰਿਹਾ, ਪੱਟੀਆਂ ਬੰਨ ਦਿੱਤੀਆਂ। ਮਾਤਾ ਨੇ ਆ ਕੇ ਪੁੱਛਿਆ, ਲਾਲ ਜੀ ਕੀ ਗੱਲ? ਮਹਾਰਾਜ ਕਹਿੰਦੇ, ਸ਼ਾਮ ਦੇ ਦਰਬਾਰ ਚ ਪਤਾ ਲੱਗੇ, ਜਲਾ ਤੱਕਾ ਦੇ ਕੇ ਸਿੱਟ ਕੇ ਪਹਾੜ ਤੋਂ ਚਲੇ ਗਏ। ਭੀਮ ਚੰਦ ਨੂੰ ਆਂਚ ਨਾ ਲੱਗੀ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਪਾਈ। ਜੇ ਤੂੰ ਗੁਰੂ ਵਾਲਾ ਬਣ ਜਾਵੇ ਨਾ, ਗੁਰੂ ਦੀ ਆਕਾਰ ਹੋ ਜਾਏਗੀ ਤੇਰੇ ਦੁਆਲੇ, ਤੱਤੀ ਵਾਹ ਨੀ ਲੱਗਣ ਦਿਆਗਾ। ਜਦੋਂ ਭੀਮ ਆ ਕੇ ਉਹਨੇ ਦੇਵੀ ਦਾਸ ਨੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਆਪਦੇ ਪਵਿੱਤਰ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ ਨੇ। ਮਹਾਰਾਜ ਕਹਿੰਦੇ, ਸਾਨੂੰ ਪੁੱਛਦਾ ਹੈ? ਕਹਿੰਦਾ ਹਾਂ ਮਹਾਰਾਜ। ਉਹ ਦੇਵੀ ਦਾਸਾ, ਜਦੋਂ ਤੇਰੇ ਅੱਖਾਂ ਚ ਤੋੜ ਫੇਰੀ ਸੀ ਜਲਾਦਾਂ ਨੇ, ਤੂੰ ਧਿਆਨ ਕਿਹਦਾ ਧਰਿਆ ਸੀ? ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਦਾ। ਜੇ ਕਿਤੇ ਮੇਰੇ ਨੇਤਰਾਂ ਦਾ ਧਿਆਨ ਧਰਿਆ ਹੁੰਦਾ ਉਹ ਦੇਵੀ ਦਾਸਾ, ਉਹ ਤੋੜ ਮੇਰੀ ਅੱਖਾਂ ਚ ਫਿਰ ਜਾਣੀ ਸੀ। ਤੂੰ ਧਿਆਨ ਹੀ ਸਾਡੇ ਚਰਨਾਂ, ਜੇ ਗੁਰੂ ਨੀ ਰੱਖਿਆ ਕਰੇਗਾ ਫਿਰ ਕੌਣ ਕਰੇਗਾ? ਪਰ ਸਿੱਖ ਟਿਕਿਆ ਤਾਂ ਹੋਵੇ ਨਾ ਗੁਰੂ ਅੱਗੇ, ਦੁੱਧ ਤਾਂ ਜੰਮਦਾ ਜੇ ਹਿੱਲੇ ਨਾ, ਤਾਂ ਰਿੜਕਣ ਦੇ ਯੋਗ ਬਣਦਾ। ਤੇ ਸਿੱਖ ਦਾ ਤਾਂ ਪਤਾ ਨੀ ਬਣਿਆ ਕੀ ਫਿਰਦਾ, ਹੁਣ ਸਾਰੇ ਦਿਨ ਵੰਡੇ ਹੋਏ ਨੇ, ਮੰਗਲਵਾਰ ਬੁੱਧਵਾਰ ਵੀਰਵਾਰ ਸ਼ਨੀਵਾਰ ਐਤਵਾਰ ਵੀ ਯਾਦ ਰੱਖਣੇ ਨੇ। ਇਹ ਸਤਸੰਗ ਚ ਵੀ ਜਾਣਾ ਵੀ ਬਾਬਾ ਜੀ ਨੂੰ ਪਤਾ ਵੀ ਆਏ ਨੀ ਤੁਸੀਂ। ਏਕ ਆਸ ਰੱਖੋ ਮਨ ਮਾਹੇ, ਸਰਵ ਰੋਗ ਨਾਨਕ ਮਿਟ ਜਾਏ। ਉਹ ਫਿਰ ਬੇਨਤੀ ਕੀਤੀ, ਮਹਾਰਾਜ ਦੱਸੋ ਇਹ ਰਾਜਾ ਰਤਨ ਰਾਏ ਕਈ ਮਹੀਨੇ ਰਿਹਾ। ਮਹਾਰਾਜ ਕਹਿੰਦੇ, ਜਾਓ ਰਤਨ ਰਾਏ ਹੁਣ ਜਾ ਕੇ ਰਾਜਕਾਜ ਸੰਭਾਲੋ। ਕਹਿੰਦਾ ਮਹਾਰਾਜ ਜੀ ਨਹੀਂ ਕਰਦਾ, ਹੁਣ ਮੇਰਾ ਆਪਦੇ ਚਰਨਾਂ ਚ ਆਨੰਦ ਕਿੱਥੋਂ ਮਿਲੇਗਾ? ਮਹਾਰਾਜ ਕਹਿੰਦੇ ਜਾਓ। ਮਹਾਰਾਜ ਫਿਰ ਐਸੀ ਕਿਰਪਾ ਕਰੋ ਸਦਾ ਆਨੰਦ ਬਣਿਆ ਰਹੇ ਐਸਾ ਹੀ। ਫਿਰ ਇਹ 10 ਵਜੇ ਬਰਾਗ ਮੇ ਚਾਰੇ ਰਤਨ ਰਾਏ ਨੂੰ ਉਪਦੇਸ਼ ਦਿੰਦੇ। ਇੱਧਰ ਉਹ ਰਿਸ਼ੀ ਮੁਨੀ ਜੋਗੀ ਬੈਠੇ ਨੇ ਰਵਾਲ ਸਰ, ਕਹਿੰਦੇ ਮਹਾਰਾਜ ਦੱਸੋ ਰੱਬ ਨੂੰ ਮਿਲਣ ਦਾ ਸਾਧਨ ਕੀ ਹੈ? ਤਾਂ ਸੱਚੇ ਪਾਤਸ਼ਾਹ ਨੇ ਨਹੀਂ ਆਖਿਆ ਤੁਸੀਂ ਸੁਣੋ ਇਕੱਲੇ, ਜਾਂ ਤੁਸੀਂ ਸੁਣ ਲਓ ਸਿੱਖੋ? ਨਹੀਂ, ਮਹਾਰਾਜ ਕਹਿੰਦੇ ਸੁਣ ਲਓ ਸਾਰੀ ਲੋਕਾਈ, ਸਮੁੱਚਾ ਸੰਸਾਰ ਸਾਰਿਆਂ ਨੂੰ ਉਪਦੇਸ਼ ਕਰਕੇ ਦੱਸਦੇ ਨੇ ਕਿਵੇਂ ਰੱਬ ਨੂੰ ਮਿਲੀ ਰਹੇ। ਇੰਨੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਇੰਨੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮਾ ਭਗਤੀ ਦੁਆਰਾ ਹੀ ਪਰਮੇਸ਼ੁਰ ਨੂੰ ਮਿਲਿਆ ਜਾ ਸਕਦਾ। ਜਿਹਨੂੰ ਵਿਛੜ ਕੇ ਸਾਰੇ ਦੁੱਖ ਪਾ ਰਿਹਾ, ਜਿਹਨੂੰ ਮਿਲ ਕੇ ਨੇ ਸਾਰੇ ਸੁੱਖ ਮਿਲ ਜਾਣਗੇ। ਟਾਈਮ ਹੋ ਗਿਆ ਹੁਣ ਸਮਾਪਤੀ ਦਾ, ਇਹੀ ਆਪਾਂ ਵਿਚਾਰ ਰੱਖਾਂਗੇ ਪ੍ਰੇਮਾ ਭਗਤੀ ਤੇ, ਬਾਕੀ ਰਹਿੰਦੇ ਚਾਰ ਦਾਨਾਂ ਚ। ਪਰ ਅਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਡਾਲ ਚ ਨੇ, ਸਮਾਪਤੀ ਅਜੇ ਪੂਰੀ ਨਹੀਂ ਹੋਈ ਹੈ, ਟਾਈਮ ਹੋਇਆ ਜੇ ਸਮਾਪਤੀ ਦਾ। ਜਦ ਸੱਚੇ ਪਾਤਸ਼ਾਹ ਹੁਕਮ ਬਖਸ਼ ਦੇਣਗੇ ਆਪਾਂ ਨੂੰ, ਆਪ ਕਮਰ ਕੱਸੇ ਕਰਕੇ ਚੱਲਣਗੇ ਆਪਣੇ ਦਰਬਾਰ ਨੂੰ, ਫਿਰ ਸਮਾਪਤੀ ਹੈ। ਕਿਉਂਕਿ ਅਸੀਂ ਟਾਈਮ ਦਾ ਪਹਿਲਾਂ ਹੀ ਧਿਆਨ ਰੱਖਦੇ ਹਾਂ, ਸਾਨੂੰ ਵੀ ਡਰ ਹੈ ਨਾ ਉਸ ਤੋਂ ਵੱਡਿਆਂ ਦਾ ਵੀ ਲੇਟ ਨਹੀਂ ਹੋਣਾ ਨਾ ਲੇਟ ਕਰਨਾ। ਪਰ ਤੁਸੀਂ ਸਾਡੇ ਤੋਂ ਵੀ ਟਾਈਮ ਦੇ ਪਾਬੰਦ ਹੋ, ਵੀ 9:30 ਚੱਲੀਏ, ਕਿਉਂਕਿ ਤੁਸੀਂ ਵੀ ਪੜ੍ਹੇ ਲਿਖੇ ਹੋ ਨਾ, ਟਾਈਮ ਤੁਸੀਂ ਵੀ ਬਹੁਤ ਧਿਆਨ ਰੱਖਦੇ ਹੋ। ਪਰ 2 ਮਿੰਟ ਹੋਰ ਲੱਗਣੇ, ਹੁਣ ਸਮਾਪਤੀ ਹੋਣ ਲੱਗੀ ਹੈ। ਇਹਨਾਂ ਦੁਆਨਾਂ ਦਾ ਮਕਸਦ ਖੰਡੇ ਵੱਟ ਦਾ ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਸਤਿਕਾਰਯੋਗ, ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ, ਇੱਥੇ ਨਾਂ ਲਿਖਾਈ ਜਾਓ, ਕਿਉਂਕਿ ਸਤਿਕਾਰਯੋਗ ਬਾਬਾ ਦਮਨ ਸਿੰਘ ਜੀ ਪਿੰਡਰ ਹਰ ਵੇਲੇ ਯਤਨਸ਼ੀਲ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਨਾ, ਬਾਣੀ ਨਾਲ ਗੁਰੂ ਨਾਲ ਜੋੜਨਾ। ਸੋ ਇਹਨਾਂ ਦਵਾਨਾਂ ਦਾ ਵੀ ਇਹੀ ਪ੍ਰਯੋਜਨ ਹੈ, ਨਾਂ ਲਿਖਾਈ ਜਾਓ, 31 ਤਰੀਕ ਨੂੰ ਸਵੇਰੇ ਅੰਮ੍ਰਿਤ ਛਕਾਇਆ ਜਾਏਗਾ। ਵੱਧ ਤੋਂ ਵੱਧ ਸੰਗਤ ਅੰਮ੍ਰਿਤਸਰ ਤੇ ਜਨਮ ਸਫਲਾ ਕਰੋ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰਦੇਵ ਗੁਰਵਾਚਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਨਿਸ਼ਚੈ ਪੰਥ ਖਾਲਸਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ,
ਵਾਹਿਗੁਰੂ 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 ਕਦੇ ਨਾ ਲੋ ਵਾਹਿਗੁਰੂ ਕੋ ਕਦੇ ਨਾ ਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ